ਆਪਣੇ ਘਰਾਂ ਨੂੰ ਛੱਡ ਕੇ ਸਭ ਦੁਨਿਆਵੀ ਕੰਮਾਂ ਨੂੰ ਛੱਡ ਕੇ ਖੇਚਲ ਕਰਕੇ ਪੈਦਲ ਜਾਂ ਟਰੈਕਟਰਾਂ ਟਰੱਕਾਂ ਕਾਰਾਂ ਆਦਿ ਉੱਪਰ ਆਏ ਹੋ ਇਸ ਵਾਸਤੇ ਜੀਵਨ ਦੀ ਤਾਣੀ ਉਲਝੀ ਹੋਈ ਹੈ, ਹਰ ਇਨਸਾਨ ਦੀ ਉਹ ਸੁਲਝ ਜਾਵੇ ਤੇ ਸੁੱਖ ਦੀ ਪ੍ਰਾਪਤੀ ਹੋਵੇ। ਕਿਉਂਕਿ ਉਲਝੀ ਤਾਣੀ ਦੁਖਦਾਈ ਹੁੰਦੀ ਹੈ, ਸੁਲਝੀ ਸੁਖਦਾਈ ਹੁੰਦੀ ਹੈ। ਸੋ ਗੁਰੂ ਬਾਬਾ ਜੀ ਦੀ ਸਿੱਖਿਆ ਜੀਵ ਦੀ ਤਾਣੀ ਉਲਝਾਈ ਹੋਈ ਨੂੰ ਸੁਲਝਾਉਣ ਵਾਸਤੇ ਹੈ। ਭਾਵੇਂ ਪਹਿਲਾਂ ਬਾਣੀ ਪੜ੍ਹਨੀ ਹੈ, ਬੜਾ ਪੁੰਨ ਹੈ, ਕਰੋੜਾਂ ਯੁੱਗਾਂ ਦਾ ਪੁੰਨ ਹੈ, ਤੇ ਬਾਕੀ ਵਿਚਾਰ ਕਰਕੇ ਇਸ ਦੀ ਅਸਲੀ ਸੂਝਬੂਝ ਦਾ ਪਤਾ ਲੱਗਦਾ ਹੈ। ਇਨਸਾਨ ਆਪਣੀ ਦੀ ਖੋਜ, ਪਰਮਾਤਮਾ ਦੀ ਖੋਜ, ਸੁੱਖ ਦੀ ਖੋਜ ਜੋ ਕਿ ਇਹਦੇ ਅੰਦਰ ਹੀ ਹੈ, ਉਸ ਨੂੰ ਪ੍ਰਾਪਤ ਕਰਕੇ ਆਹਿਸਤਾ ਆਹਿਸਤਾ ਆਪਣੀ ਸ਼ਲੋਕ ਨੂੰ ਵੀ ਸੁਖਦਾਈ ਬਣਾ ਸਕਦਾ, ਪ੍ਰਲੋਕ ਨੂੰ ਸਵਾਰ ਸਕਦਾ। ਅਤੇ ਆਓ ਕੀਰਤਨ ਦੇ ਵਿਚਾਰ ਸ਼ੁਰੂ ਕਰੀਏ। ਸਾਰੀ ਸੰਗਤ ਸ਼ਬਦ ਵਿੱਚ ਬੋਲਣ ਦੀ ਖੇਚਲ ਕਰਿਆ ਕਰੋ। ਮਨ ਦੁਨਿਆਵੀ ਧੰਦਿਆਂ ਵਿੱਚ ਖਿੰਡਦਾ ਹੈ, ਮੈਲਾ ਹੁੰਦਾ ਹੈ, ਅਸ਼ਾਂਤ ਹੁੰਦਾ ਹੈ, ਦੁਖੀ ਹੁੰਦਾ। ਇਹੋ ਜਿਹਾ ਮਨ ਸੁਖ ਚਾਹੁੰਦਾ ਹੈ, ਸ਼ਾਂਤੀ ਚਾਹੁੰਦਾ ਹੈ, ਟਿਕਾ ਚਾਹੁੰਦਾ, ਉਹ ਸਵਾਏ ਸਤਸੰਗ ਵਾਹਿਗੁਰੂ ਦੇ ਭਜਨ ਤੋਂ ਹੋਰ ਕਿਤੇ ਨਹੀਂ ਪ੍ਰਾਪਤ ਹੁੰਦਾ। ਜਿਤਨਾ ਜ਼ਿਆਦਾ ਭਜਨ ਜਿਤਨਾ ਕਰਨਾ ਚਾਹੀਦਾ ਹਰ ਇਨਸਾਨ ਕਰ ਨਹੀਂ ਸਕਦਾ, ਆਪਣੇ ਘਰ ਵਿੱਚ ਵਿਹਾਰ ਕਾਰ ਵੀ ਕਰਦਾ ਹੈ, ਪਰ ਅੱਛੇ ਨੇ ਉਹ ਲੋਕ ਜਿਹੜੇ ਆਪਣਾ ਨਿਤਨੇਮ ਵੀ ਬਹੁਤ ਸੋਹਣਾ ਨਿਭਾਈ ਜਾਂਦੇ ਹਨ। ਸਤਸੰਗ ਵਿੱਚ ਆ ਕੇ ਜਿਤਨਾ ਸਮਾਂ ਗੁਜ਼ਰਦਾ ਹੈ ਉਹ ਸ਼ਾਂਤਮਈ ਦਾ ਹੁੰਦਾ, ਕਿਉਂਕਿ ਜੇਕਰ ਇਤਰ ਵਾਲੀ ਦੁਕਾਨ ਤੇ ਜਾ ਕੇ ਬੈਠੋ ਤੁਸੀਂ, ਭਾਵੇਂ ਨਾ ਵੀ ਖਰੀਦਣਾ ਹੋਵੇ, ਜਿੰਨੀ ਦੇਰ ਤੱਕ ਬੈਠੋਗੇ ਤੁਹਾਨੂੰ ਸੁਗੰਧੀ ਆਏਗੀ। ਇਸੇ ਤਰ੍ਹਾਂ ਜਿਤਨੀ ਦੇਰ ਖਿਆਲ ਨੂੰ ਰੋਕ ਕੇ ਆਲਸ ਤੋਂ ਰਹਿਤ ਹੋ ਕੇ ਹਰੀ ਜਸ ਵਿੱਚ ਆਪਣਾ ਖਿਆਲ ਜੋੜੋਗੇ, ਉਤਨਾ ਸੁੱਖ ਸ਼ਾਂਤੀ ਅਨੁਭਵ ਕਰੋਗੇ। ਉਹ ਵੀ ਸਮਾਗਮ ਸਮਝ ਲਓ ਜੇ ਯਾਦ ਨਹੀਂ ਕੋਈ ਕਰ ਸਕਦਾ, ਭਾਵੇਂ ਚਾਹੀਦਾ ਤਾਂ ਸੁਣਿਆ ਮੰਨਿਆ ਮਨ ਕੀਤਾ ਪਾਓ। ਅੰਤਰਗਤ ਤੀਰਥਨ ਲਾਹ ਸੁਣ ਕੇ ਮੰਨਣਾ, ਮੰਨ ਕੇ ਅਮਲ ਕਰਨਾ, ਫਿਰ ਜਾ ਕੇ ਉਹ ਉਸ ਤੁਹਾਨੂੰ ਪ੍ਰਾਪਤ ਹੁੰਦਾ ਜਿਹਦੇ ਵਿੱਚ ਦੁੱਖ ਦਾ ਨਾਮ ਨਿਸ਼ਾਨ ਨਹੀਂ। ਫਿਰ ਪਹਿਲਾਂ ਸੁਣਨਾ ਹੀ ਹੁੰਦਾ ਹੈ, ਤਾਂ ਤੇ ਸਾਰੇ ਸ਼ਬਦ ਵਿੱਚ ਬੋਲਿਆ ਕਰੋ, ਪਹਿਲੇ ਦਸ ਬੋਲਿਆ ਕਰੋ, ਫਿਰ ਸਾਰੇ ਪਾਈ ਤੀਸਰੇ ਪਾਸੇ ਬੀਬੀਆਂ ਦੀ ਗੱਜ ਵੱਜ ਕੇ ਬੋਲਣ ਦੀ ਖੇਚਲ ਕਰਿਆ ਕਰੋ। ਤੂੰ ਮੇਰੇ ਪ੍ਰਾਣੀ ਆਧਾਰੇ ਪ੍ਰਭ ਜੀ, ਤੂੰ ਮੇਰੇ ਪ੍ਰਾਣੀ ਆਧਾਰੇ, thank you. जागत एम तुझे जतारे दुख सुख इस मन की फिरता आगे सारे मेरे प्राणी धारे पर जीत मेरे प्राणी धारे ਕੰਨਾਂ ਨੂੰ ਸੁਣਨ ਵਿੱਚ ਲਗਾ ਕੇ ਰੱਖਣਾ, ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਤੋਂ ਬਿਨਾਂ ਬਾਹਰ ਨਾ ਜਾਣ ਦੇਣਾ, ਔਰ ਬੁੱਧ ਨਾਲ ਵਿਚਾਰ ਕਰੀ ਜਾਣਾ, ਇਹ ਸਭ ਤੋਂ ਅੱਛਾ ਤਰੀਕਾ ਹੈ। ਜਦੋਂ ਇਉਂ ਕਰੋਗੇ ਆਲਸ, ਨੀਂਦ ਔਰ ਖਿਆਲ ਦਾ ਦੌੜਨਾ ਦੋਨੋਂ ਦੂਰ ਹੋ ਕੇ ਪੂਰਾ ਪੂਰਾ ਲਾਭ ਸਤਸੰਗ ਦਾ ਪ੍ਰਾਪਤ ਹੋ ਸਕੇਗਾ। ਅਤੇ ਆਓ ਸੰਸਾਰ ਦੀ ਦਿਸ਼ਾ ਵੱਲ ਜੇਕਰ ਦੇਖਿਆ ਜਾਵੇ, ਉੱਪਰੋਂ ਇਹ ਕੁਛ ਹੋਰ ਦੀਂਦਾ ਹੈ ਲੇਕਿਨ ਅੰਦਰੋਂ ਕੁਛ ਹੋਰ ਹੈ। ਕੋਈ ਛੋਟੀ ਲੱਕੜੀ ਬਹੁਤ ਸੋਹਣੇ ਰੰਗ ਦੀ ਪੋਲਿਸ਼ ਕੀਤੀ ਹੋਵੇ, ਦੇਖਣ ਵਾਲਾ ਉਸਨੂੰ ਦੇਖ ਕੇ ਬੜਾ ਪ੍ਰਸੰਨ ਹੁੰਦਾ ਹੈ, ਪਰ ਜੇਕਰ ਅੰਦਰੋਂ ਕੁਣੇ ਦੀ ਖਾਧੀ ਹੋਵੇ ਉਹਦੀ ਕੁਛ ਵੀ ਕੀਮਤ ਨਹੀਂ, ਕੁਛ ਵੀ ਵੈਲਿਊ ਨਹੀਂ ਹੁੰਦੀ। ਇਸੇ ਤਰ੍ਹਾਂ ਸੰਸਾਰ ਦੀ ਹਾਲਤ ਹੈ, ਉੱਪਰੋਂ ਦੇਖਣ ਮਾਤਰ ਬੜਾ ਸੁਖਦਾਈ ਪ੍ਰਤੀਤ ਹੁੰਦਾ ਹੈ, ਲੇਕਿਨ ਜਦੋਂ ਅੰਦਰੋਂ ਨਿਗਾਹ ਮਾਰ ਕੇ ਦੇਖੀਏ, ਮਨ ਜਿਹੜੇ ਹਨ ਅਨੇਕਾਂ ਦੁੱਖਾਂ ਤਕਲੀਫਾਂ ਕਰਕੇ, ਚਿੰਤਾ ਫਿਕਰ ਆਦਿ ਵਿਆਦ ਉਤਪਾਦ ਕਰਕੇ ਗੁਣਾ ਹੋਏ ਹੋਏ ਹਨ। ਇਸੀ ਗੱਲ ਨੂੰ ਗੁਰੂ ਬਾਬਾ ਜੀ ਨੇ ਵਾਰ ਵਾਰ ਐਸਾ ਦੱਸਿਆ ਹੈ, ਸਾਰਾ ਸੰਸਾਰ ਦੁਖੀ ਹੈ। ਸਭ ਸੰਸਾਰ ਨਾਨਕ ਦੁਖੀਆ, ਸਭ ਸੰਸਾਰ ਨਾਨਕ ਦੁਖੀਆ, ਮੋਟਰਾਂ ਕਾਰਾਂ, ਅੱਛੇ ਬਸਤਰ, ਅੱਛੀਆਂ ਜਾਇਦਾਦਾਂ ਜ਼ਮੀਨਾਂ ਅੱਛੀਆਂ ਪੋਸਟਾਂ ਨਿਸ਼ਚੀਆਂ ਆਦਿ ਤੱਕ ਹੋਣ ਦੇ ਬਾਵਜੂਦ ਵੀ ਜਦੋਂ ਅੰਦਰੋਂ ਉਹਨਾਂ ਨੂੰ ਦੇਖਿਆ ਜਾਵੇ ਖੋਲ ਕੇ ਤਾਂ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਛਾਲੇ ਨੂੰ ਨਸ਼ਤਰ ਲਗਾ ਕੇ ਦੇਖੀ ਤੇ ਉਹਦੇ ਅੰਦਰੋਂ ਪਾਣੀ ਛੜਿਆ ਨਿਕਲ। ਇਉਂ ਇਹ ਲੋਕਾਂ ਦੇ ਮਨ ਇਉਂ ਝੁਲਸੇ ਹੋਏ ਹਨ ਜਿਵੇਂ ਅੱਗ ਕਿਸੇ ਵਸਤੂ ਨੂੰ ਝੁਲਸ ਦੇਵੇ। ਵਿਕਾਰ ਦੀ ਅਗਨੀ ਦੇ ਸਾਰੇ ਮਨ ਲੂ ਕੀਤੇ ਹੋਏ ਹਨ। ਦਾਵਾ ਅਗਨ ਤ੍ਰਿਣ ਸਭ ਜਾਲੇ ਕੋਈ ਹਰਿਓ ਬੂਟ ਰਿਹਾ। ਇਸ ਅੱਗ ਨੇ ਸਾਰੇ ਮਨ ਫੂਕ ਛੱਡੇ ਹਨ ਪਰ ਕੋਈ ਕੋਈ ਹਰਾ ਬੂਟਾ ਹੈ ਜਿਹੜਾ ਇਸ ਅੱਗ ਤੋਂ ਬਚਿਆ ਹੈ। ਉਹ ਉਹੀ ਹੈ ਜੋ ਪ੍ਰਭੂ ਦੀ ਸ਼ਰਨ ਵਿੱਚ ਲੀਨ। ਗੁਰੂ ਜੀ ਤਦੇ ਫਰਮਾਉਂਦੇ ਹਨ ਨਾਨਕ ਦੁਖੀਆ ਸਭ ਸੰਸਾਰ। ਭਾਈ ਬਾਲਾ ਮਰਦਾਨਾ ਸਾਰਾ ਸੰਸਾਰ ਦੁਖੀ। ਆਰਫਾਂ ਤੋਂ ਬਿਨਾਂ ਤਤਵੇਤਿਆਂ ਤੋਂ ਬਿਨਾਂ ਗਿਆਨਵਾਨਾਂ ਤੋਂ ਬਿਨਾਂ ਪ੍ਰਭੂ ਪਿਆਰਾਂ ਤੋਂ ਬਿਨਾਂ ਗੁਰਮੁਖਾਂ ਤੋਂ ਬਿਨਾਂ ਸਾਰਾ ਸੰਸਾਰ ਦੁਖੀ ਹੈ। ਜਾਂ ਸੁੱਖ ਸਤਸੰਗ ਵਿੱਚ ਹੈ ਭਜਨ ਵਿੱਚ ਹੋਰ ਸੁੱਖ ਕਿਤੇ ਨਹੀਂ। ਇਸ ਗੱਲ ਨੂੰ ਅਨੁਭਵ ਕਰਦੇ ਹਨ ਮਹਿਸੂਸ ਕਰਦੇ ਹਨ ਉਹ ਲੋਕ ਜਿਹਨਾਂ ਲੋਕਾਂ ਪਾਸ ਬਹੁਤ ਧਨ ਪਦਾਰਥ ਹੋਣ ਦੇ ਬਾਵਜੂਦ ਵੀ ਮਨ ਦੁਖੀ ਹਨ। ਮਿਸਾਲ ਦੇ ਤੌਰ 'ਤੇ ਅਮਰੀਕਾ ਸਭ ਤੋਂ ਅਮੀਰ ਮੁਲਕ ਮੰਨਿਆ ਹੈ। ਘਾਟਾ ਤਾਂ ਸਾਡੇ ਦੇਸ਼ ਵਿੱਚ ਵੀ ਕੋਈ ਨਹੀਂ ਹੈ ਅਗਰ ਕਾਇਦੇ ਅਨੁਸਾਰ ਚੱਲਿਆ ਜਾਵੇ। ਇਤਨਾ ਅਮੀਰ ਮੁਲਕ ਤਾਂ ਕੋਈ ਹੋ ਹੀ ਨਹੀਂ ਸਕਦਾ ਪਰ ਸਾਡੇ ਦੇਸ਼ ਅਜੇ ਇਸ ਤਰੀਕੇ 'ਚ ਗੱਲ ਬਣੀ ਨਹੀਂ। ਹਾਂ ਅਮਰੀਕਾ ਨੇ ਤਰੱਕੀ ਕੀਤੀ ਬਹੁਤ ਮਾਇਆ ਪਰ ਅੰਦਰੋਂ ਉਹਨਾਂ ਦੇ ਇੱਕ ਥੋਥ ਫੋਕਾਪਨ ਥੋਥਾਪਨ ਉਸ ਇਤਨੀ ਜ਼ਿਆਦਾ ਮਾਇਆ ਨੇ ਦੂਰ ਨਾ ਕੀਤਾ। ਉੱਥੋਂ ਦਾ ਗਰੀਬ ਅਤੇ ਗਰੀਬ ਆਦਮੀ ਸਾਡੇ ਅਮੀਰ ਅਤੇ ਅਮੀਰ ਤੋਂ ਵੀ ਅਮੀਰ ਹੈ ਇਹ ਹਾਲਤ ਹੈ। ਪਰ ਫਿਰ ਵੀ ਅੰਦਰੋਂ ਉਹਨਾਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਅਨੁਭਵ ਕੀਤਾ ਮਨ ਦੁਖੀ ਹੈ ਮਨ ਅਸ਼ਾਂਤ ਹੈ ਮਨ ਨੂੰ ਪੀਸ ਨਹੀਂ ਮਨ ਨੂੰ ਠੰਡ ਨਹੀਂ। ਇਹ ਪੀਸ ਆਫ ਮਾਇੰਡ ਕਿਵੇਂ ਪ੍ਰਾਪਤ ਹੋਵੇ ਪਤਾ ਲੱਗਦਾ ਹੈ ਉਹਨਾਂ ਨੂੰ ਵੀ ਇਹਨਾਂ ਸਾਰੇ ਦੇਸ਼ਾਂ ਵਿੱਚੋਂ ਭਾਰਤ ਦੇਸ਼ ਰਿਸ਼ੀ ਮੁਨੀ ਅਵਤਾਰ ਪੀਰ ਪੈਗੰਬਰਾਵਲੀ ਬਹੁਤ ਇੱਥੇ ਜ਼ਿਆਦਾ ਹੋਏ ਹਨ ਇਸ ਕਰਕੇ ਰੂਹਾਨੀਅਤ ਉੱਥੇ ਬਹੁਤੀ ਹੈ। ਕੋਸ਼ਿਸ਼ ਕਰਦੇ ਹਨ ਵੀ ਸਾਨੂੰ ਕਿਵੇਂ ਠੰਡ ਮਿਲ ਜਾਏ ਆਉਂਦੇ ਹਨ ਬਹੁਤ ਸਾਰੇ ਮਿਲਦੇ ਹਨ ਪਤਾ ਲੱਗਦਾ ਹੈ ਤਾਂ ਉਹ ਇਹੀ ਚਾਹੁੰਦੇ ਹਨ ਮਨ ਦੁਖੀ ਹੈ। ਮਨ ਜਲਦੇ ਬਲਦੇ ਰਹਿੰਦੇ ਪੱਠੇ 'ਚ ਦਾਣਾ ਪੈਂਦਾ ਹੈ ਛੱਡਦਾ ਰਹਿੰਦਾ ਇਹਦਾ ਉਪਾਅ ਕੋਈ ਇਹਦਾ ਉਪਾਅ ਵਾਹਿਗੁਰੂ ਦਾ ਭਜਨ ਔਰ ਸਤਸੰਗ ਹੀ ਹੈ। ਗੁਰੂ ਜੀ ਨੇ ਕਰਾਮਾਤਾ ਤੋਂ ਵੀ ਵੱਧ ਕੇ ਸਾਧ ਸੰਗ ਔਰ ਗੁਰਸ਼ਬਦ ਨੂੰ ਮੰਨਿਆ ਹੈ। ਸਿੱਧਾਂ ਦਾ ਜ਼ੋਰ ਕਦੇ ਸਾਡੇ ਦੇਸ਼ ਵਿੱਚ ਸੀ ਉਹ ਪ੍ਰਾਣਾਯਾਮ ਆਦਿ ਦੇ ਬਲ ਕਰਕੇ ਸਿੱਧੀਆਂ ਪ੍ਰਾਪਤ ਕਰਕੇ ਲੋਕਾਂ ਨੂੰ ਆਪਣੀਆਂ ਸ਼ਕਤੀਆਂ ਸਿੱਧੀਆਂ ਦਿੱਤੀਆਂ ਦਿਖਾ ਕੇ ਆਪਣੇ ਵਸੀਕਾਰ ਕਰਦੇ ਸਨ। ਰਾਜੇ ਰਾਜਿਆਂ ਦੇ ਪੁੱਤਰ ਰਾਜ ਭਾਗ ਛੱਡ ਕੇ ਗੋਰਖਾ ਦੀ ਸ਼ਰਨ ਵਿੱਚ ਪਹੁੰਚ ਕੇ ਕੰਨਾਂ 'ਚ ਮੁੰਦਰਾਂ ਪਾਉਂਦੇ ਸਰੀਰ ਦੀਆਂ ਸ਼ਕਲਾਂ ਵਿਗਾੜਦੇ ਰੋਈਆਂ ਦੇ ਰੇਤੇ ਛਾਣਦੇ ਪਰ ਫਿਰ ਵੀ ਕਿਸੇ ਵਿਰਲੇ ਵਟਭਾਗੇ ਨੂੰ ਉਹ ਅਸਲੀ ਮੰਜ਼ਿਲ ਪੂਰਨ ਸ਼ਾਂਤੀ ਪ੍ਰਾਪਤ ਹੁੰਦੀ ਸੀ। ਸੋਈਆਂ ਮਨ ਦੀ ਹਾਲਤ ਮਨ ਦੁਖੀ ਹੈ ਇਹਦੇ ਸੁਖੀ ਕਰਨ ਵਾਲਾ ਉਪਾਅ ਕੇਵਲ ਸਤਸੰਗ ਵਾਹਿਗੁਰੂ। ਉਹਨਾਂ ਗੁਰੂ ਬਾਬਾ ਜੀ ਨਾਲ ਕਈ ਥਾਂ ਵਿਚਾਰ ਵਟਾਂਦਰਾ ਕੀਤਾ ਅਚਲ ਬਟਾਲੇ ਕਸ਼ਮੀਰ ਪਰਬਤ ਤੇ ਗੁਰੂ ਜੀ ਪਹੁੰਚੇ, ਨਾਨਕ ਮਤੇ ਆਦਿਕ ਵਾਲੇ ਇੱਧਰ ਫਿਰੇ। ਸੋ ਸਾਰੀ ਦੁਨੀਆਂ ਤੇ ਗੁਰੂ ਬਾਬਾ ਜੀ ਸੰਸਾਰ ਦੇ ਲੋਕਾਂ ਨੂੰ ਸੁਖੀ ਕਰਨ ਵਾਸਤੇ, ਸੁੱਖ ਦਾ ਸੰਦੇਸ਼ ਦੇਣ ਵਾਸਤੇ, ਇਹ ਦੱਸਣ ਵਾਸਤੇ ਤੁਹਾਡੀਆਂ ਤਾਣੀਆਂ ਉਲਝੀਆਂ ਹੋਈਆਂ ਨੇ, ਗਲਤ ਰਸਤੇ 'ਤੇ ਚੱਲਦੇ ਹੋ। ਆਪਣੇ ਆਪ ਨੂੰ ਉਸ ਰਸਤੇ ਚੱਲ ਕੇ ਸੁਖੀ ਹੋਣ ਦਾ ਉਪਾਅ ਕਰਦੇ ਹੋ, ਇਉਂ ਸੁਖੀ ਨਹੀਂ ਹੋ ਸਕੋਗੇ। ਜਿੰਨੀ ਦੇਰ ਤੱਕ ਕਿਸੇ ਥਾਂ ਪਹੁੰਚਣ ਦਾ ਠੀਕ ਸਹੀ ਸਹੀ ਰਸਤਾ ਨਹੀਂ ਮਿਲਦਾ, ਔਰ ਪੰਧਾਊ ਜਿਹੜਾ ਹੈ, ਮੁਸਾਫਰ ਜੋ ਹੈ, ਪੂਰਾ ਪੂਰਾ ਉੱਦਮ ਨਹੀਂ ਕਰਦਾ, ਮੰਜ਼ਲੇ ਮਕਸੂਦ 'ਤੇ ਕੈਸੇ ਪਹੁੰਚ ਸਕਦਾ ਹੈ। ਗਲਤ ਰਸਤੇ 'ਤੇ ਚੱਲਣ ਵਾਲਾ ਪੁਰਸ਼ ਤਾਂ ਕਦੇ ਵੀ ਕਿਸੇ ਮੰਜ਼ਲੇ ਮਕਸੂਦ 'ਤੇ ਪਹੁੰਚ ਹੀ ਨਹੀਂ ਸਕਿਆ ਕਰਦਾ, ਪਗਡੰਡੇ ਵਿੱਚ ਹੀ ਭਰ ਨਹੀਂ ਜਾਂਦਾ। ਇਉਂ ਕਰਕੇ ਉਹਨਾਂ ਨੇ ਰਿੱਧੀਆਂ ਸਿੱਧੀਆਂ ਸ਼ਕਤੀਆਂ, ਜਿਨ੍ਹਾਂ ਦੇ ਬਲ ਕਰਕੇ ਆਸਮਾਨ ਵਿੱਚ ਉੱਡਦੇ ਹਨ, ਕੋਈ ਮਿਰਗਸ਼ਾਲਾ ਦੇ ਉੱਪਰ ਬੈਠਾ ਹੀ ਉਡਾਰੀ ਮਾਰ ਰਿਹਾ ਹੈ, ਕੋਈ ਆਪਣੀ ਬਰਾਗਣ ਦੇ ਉੱਪਰ ਹੀ ਬੈਠਾ ਉੱਡ ਰਿਹਾ ਹੈ, ਕਿਸੇ ਨੇ ਸ਼ੇਰ ਦੀ ਸਵਾਰੀ ਕੀਤੀ ਹੋਈ ਹੈ, ਕੋਈ ਕੁਛ ਕੋਈ ਕੁਛ। ਇਹੋ ਜਿਹਾ ਦੇਖ ਕੇ ਗੁਰੂ ਬਾਬਾ ਜੀ ਉਹਨਾਂ ਦੀਆਂ ਬੱਚਿਆਂ ਵਾਲੀਆਂ ਹਰਕਤਾਂ ਦੇਖ ਕੇ ਮੁਸਕਰਾਈ ਜਾਂਦੇ ਹਨ। ਅਖੀਰ ਗੋਰਖ ਨੇ ਕਿਹਾ, ਦੇਖੋ ਨਾਨਕ ਜੀ, ਸਾਡੇ ਯੋਗ ਮਤ ਵਿੱਚ ਪ੍ਰਾਣਾਯਾਮ ਕਰਕੇ ਇਹਨਾਂ ਇਹਨਾਂ ਸਿੱਧੀਆਂ ਪ੍ਰਾਪਤ ਹੁੰਦੀਆਂ ਹਨ, ਆਪ ਵੀ ਪ੍ਰਾਣਾਯਾਮ ਦੀ ਸ਼ਰਨ ਲਓ। ਪਰ ਗੁਰੂ ਬਾਬਾ ਜੀ ਕਹਿਣ ਲੱਗੇ, ਕਿਹਾ ਹੈ, ਮਾਇਆ ਥੋੜ੍ਹੀ ਜਿਹੀ ਉੱਚੀ ਹੈ ਦੁਨਿਆਵੀ ਮਾਇਆ ਨਾਲ, ਅਗਰ ਮਨ ਤੁਹਾਡੇ ਸ਼ਾਂਤ ਨਹੀਂ, ਇਹ ਸ਼ਕਤੀਆਂ ਤੁਹਾਡੀਆਂ ਕੀ ਤੁਹਾਨੂੰ ਸੁੱਖ ਪਹੁੰਚਾ ਸਕਦੀਆਂ। ਗੁਰੂ ਬਾਬਾ ਜੀ ਤਾਂ ਸ਼ਕਤੀ ਦੇ ਭੰਡਾਰ ਸਨ, ਉਹਨਾਂ ਨੇ ਕਮਾਈ ਕਰਕੇ ਅਭਿਆਸ ਕਰਕੇ ਪ੍ਰਾਪਤ ਕੀਤੀਆਂ, ਗੁਰੂ ਨਾਨਕ ਤੁਰਨ ਆਇਆ ਸੀ। ਪਰ ਇਉਂ ਕਰਕੇ ਗੁਰੂ ਜੀ ਕਹਿਣਗੇ, ਇਹਨਾਂ ਗੱਲਾਂ ਨੇ ਨਾਟਕਾਂ ਛੇੜਕਾਂ 'ਚ ਕੁਛ ਨਹੀਂ ਹੈ, ਅਸੀਂ ਤਾਂ ਵੱਡੀ ਕਰਾਮਾਤ ਸਾਧ ਸੰਗਤ ਗੁਰ ਸ਼ਬਦ ਬਿਨ ਕਰਾਮਾਤ ਸਾਥ, ਅਸੀਂ ਨਹੀਂ ਹੋਰ ਕੋਈ ਜਾਣ ਦੇ ਕਰਾਮਾਤ, ਅਸੀਂ ਤਾਂ ਸਾਧ ਸੰਗਤ ਔਰ ਗੁਰ ਸ਼ਬਦ ਦੇ ਵਿੱਚ ਬਿਰਤੀ ਨੂੰ ਲੀਨ ਕਰਕੇ ਸ਼ਾਂਤ ਕਰਨਾ, ਸੁਖੀ ਕਰਨਾ, ਪਰਮ ਪਦਵੀ 'ਤੇ ਪਹੁੰਚਣਾ, ਇਹੀ ਸਭ ਤੋਂ ਵੱਡੀ ਕਰਾਮਾਤ ਮੰਨਦੇ ਹਾਂ। ਦਰਅਸਲ ਹੈ ਵੀ ਇਹੀ ਕੁਛ। ਇਉਂ ਕਰਕੇ ਸਾਧ ਸੰਗਤ ਸੁੱਖ ਜੇ ਹੈ, ਸਾਧ ਸੰਗਤ ਪਾਈ ਰੇ ਸੁੱਖ, ਸਾਧ ਸੰਗਤ ਪਾਇਆ ਲਿਖਿਆ ਲੇਖ ਤਿੰਨ ਪੁਰਖ ਵਿਧਾ ਤੇ ਦੁੱਖ ਸਹਿਸਾ ਮਿਟ ਗਿਆ, ਇਉਂ ਸੁੱਖ। ਨਾ ਉਹਨਾਂ ਲੋਕਾਂ ਨੂੰ ਇਸ ਗੱਲ ਦੀ ਕਦਰ ਹੁੰਦੀ ਹੈ ਜਿਹਨਾਂ ਪਾਸ ਬਹੁਤ ਕੁਛ ਹੈ, ਧਨ ਪਦਾਰਥ ਦੌਲਤ ਇੱਜ਼ਤ ਆਵਰੂ, ਇਸ ਤੋਂ ਇਲਾਵਾ ਹੋਰ ਕੁਛ, ਉਹ ਇਸ ਕਾਰਨ ਮਹਿਸੂਸ ਕਰਦੇ ਹਨ ਮਨ ਦੀ ਅਸ਼ਾਂਤੀ, ਜਿਹਨਾਂ ਨੂੰ ਹੈ ਅਤੇ ਹੋ ਸਭ ਕੁਛ, ਉਹ ਕੋਸ਼ਿਸ਼ ਕਰਦੇ ਹਨ, ਉਪਾਅ ਕਰਦੇ ਹਨ ਵੀ ਸਾਨੂੰ ਮਨ ਦੀ ਠੰਡ ਮਿਲ ਜਾਏ, ਮਨ ਦੀ ਸ਼ਾਂਤੀ ਮਿਲ ਜਾਏ। ਜਿਹੜਾ ਪਦਾਰਥ ਇਹਨਾਂ ਲੋਕਾਂ 14 ਪਵਨੀ ਸਭ ਤੋਂ ਉੱਚਾ ਹੈ, ਸਭ ਤੋਂ ਵੱਡਾ ਹੈ, ਉਸਦੇ ਵਾਸਤੇ ਗੁਰੂ ਜੀ ਸਾਨੂੰ ਵਾਰ ਵਾਰ ਵਾਹਿਗੁਰੂ ਦੀ ਸ਼ਰਨ ਡਿੱਗ ਕੇ ਵਾਹਿਗੁਰੂ ਦਾ ਭਜਨ ਕਰਕੇ ਪ੍ਰਾਪਤ ਹੋਣਾ, ਇਹੀ ਉਪਾਅ ਸਾਨੂੰ ਗੁਰੂ ਜੀ ਦੱਸਦੇ ਹਨ। ਸਾਰੇ ਰੋਗਾਂ ਦੀ ਔਸ਼ਧੀ ਵਾਹਿਗੁਰੂ ਦੇ ਭਜਨ ਨੂੰ ਗੁਰੂ ਜੀ ਦੱਸਦੇ ਹਨ। ਔਖਦ ਨਾਮ ਸਰਬ ਰੋਗ ਵਾਹਿਗੁਰੂ ਦਾ ਭਜਨ, ਇਸ ਦੇ ਵਿੱਚ ਮਨ ਦੀ ਇਕਾਗਰਤਾ, ਗੁਰਬਾਣੀ ਦਾ ਪਾਠ, ਉਸ ਦੇ ਵਿੱਚ ਮਨ ਦੀ ਲਵਲੀਨਤਾ, ਹਰੀ ਕੀਰਤਨ 'ਚ ਉਸ ਦੇ ਵਿੱਚ ਮਨ ਦਾ ਜੁੜਨਾ, ਇਹੀ ਉਪਾਅ ਦੱਸਿਆ ਹੈ। ਇਸ ਤੋਂ ਵੱਧ ਹੋਰ ਉਪਾਅ ਸੁੱਖ ਸ਼ਾਂਤੀ ਦਾ ਕੋਈ ਵੀ ਨਹੀਂ ਹੈ। ਕੱਲ੍ਹ ਜਿਹੜੇ ਸੱਜਣ ਹਾਜ਼ਰ ਸਨ ਗੁਰੂ ਬਾਬੇ ਦੇ ਦਰਬਾਰ ਵਿੱਚ, ਉਹਨਾਂ ਸੁਣਿਆ ਸੀ ਵਾਹਿਗੁਰੂ ਕਹਿੰਦਾ ਹੈ, ਐ ਜੀਵ ਤੂੰ ਮੇਰੀ ਸ਼ਰਨ ਆ, ਮੈਂ ਤੈਨੂੰ ਪਰਮ ਸੁਖੀ ਕਰ ਦਿਆਂਗਾ, ਤਮਾਮ ਦੁੱਖਾਂ ਪਾਪਾਂ ਤੋਂ ਬਰੀ ਕਰ ਦਿਆਂਗਾ। ਕਿਵੇਂ? ਜਿਵੇਂ ਇੱਕ ਮਿਸਾਲ, ਇੱਕ ਕੋਈ ਬਹੁਤ ਗਰੀਬ ਨਾਈ ਹੈ, ਜਿਸਦੇ ਵਿਚਾਰੇ ਦੇ ਪਾਸ ਟੁੱਟਿਆ ਛੱਪਰ ਹੈ, ਜਿਹਦੇ ਵਿੱਚ ਵੀ ਮੋਰੀਆਂ ਮੀਂਹ ਪੈਂਦਾ, ਅੱਧਾ ਪਾਣੀ ਵਿੱਚ ਗਿਰਦਾ, ਔਰ ਮਾਮੂਲੀ ਸਾਮਾਨ, ਇੱਕ ਦੋ ਟੁੱਟੀਆਂ ਮੰਜੀਆਂ ਹਨ, ਮੱਛਰਾਂ ਦੀ ਭਿਣਪਣ ਸਾਰੀ ਰਾਤ ਉਹਦੇ ਕੰਨਾਂ ਪਾਸ ਗੂੰਜਦੀ ਰਹਿੰਦੀ ਹੈ, ਉਹਨੂੰ ਕੋਈ ਨੇੜੇ ਨਹੀਂ ਟੁੱਕਣ ਦਾ ਚਾਹੁੰਦਾ ਹੈ। ਰਾਜਾ ਪਾਸ ਪਹੁੰਚ ਕੇ, ਮੈਂ ਕੋਈ ਚੰਗੀ ਨੌਕਰੀ ਲੈ ਲਵਾਂ ਤਾਂ ਮੇਰਾ ਗੁਜ਼ਾਰਾ ਚੰਗਾ ਹੋ ਜਾਵੇ, ਪਰ ਗਰੀਬ ਨੂੰ ਕਿਹੜਾ ਨੇੜੇ ਲੱਗਣ ਦਿੰਦਾ। ਅਖੀਰ ਉਸਨੇ ਇੱਕ ਇਹੋ ਜਿਹੇ ਰਾਜਾ ਦੇ ਹਜ਼ੂਰੀਏ ਅਹਿਲਕਾਰ ਦੀ ਬਾਹਰੋਂ ਜਾ ਕੇ ਚੁੱਪ ਚੁਪਾਤੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਇਹ ਜੀ ਸੇਵਾ ਕੀਤੀ, ਉਸਦੀ ਸੇਵਾ ਦੇ ਉੱਪਰ ਉਹ ਬਹੁਤ ਪ੍ਰਸੰਨ ਹੋ ਗਿਆ, ਖੁਸ਼ ਹੋ ਗਿਆ। ਸੋ ਉਹ ਪੁੱਛਣਗੇ, ਦੱਸ ਤੂੰ ਬੜੀ ਸੇਵਾ ਕੀਤੀ, ਮੈਂ ਇਹ ਸੇਵਾ ਦਾ ਇਫਜ਼ਾਨਾ ਤੈਨੂੰ ਕੀ ਦੇਣਾ? ਉਹ ਕਹਿੰਦਾ, ਮੈਨੂੰ ਛੋਟਾ ਮੋਟਾ ਨੌਕਰ ਕੋਈ ਰਖਾ ਦਿਉ ਹਜ਼ੂਰ ਸਰਕਾਰ ਰਾਜਾ ਜੀ ਦੇ ਪਾਸ। ਰਖਾ ਦਿੱਤਾ ਉਸਨੇ ਛੋਟਾ ਜਿਹਾ ਨੌਕਰ ਬਾਗ ਦੇ ਵਿੱਚ, ਬਾਗ ਦਾ ਕੰਮ ਕਰਦਾ ਕਰਾਉਂਦਾ ਹੈ, ਸੜਕਾਂ ਸੰਭਰਦਾ ਹੈ, ਘਾਹ ਘੂ ਕੱਟਦਾ ਹੈ, ਇਹੋ ਜਿਹਾ ਥੋੜ੍ਹਾ ਜਿਹਾ ਕੰਮ। ਬੜੀ ਦੇਰ ਤੱਕ ਬਹੁਤ ਅੱਛਾ ਕੰਮ ਕੀਤਾ, ਜਿਸਦੀ ਸੇਵਾ ਨੂੰ ਦੇਖ ਕੇ ਰਾਜਾ ਵੀ ਬੜਾ ਪ੍ਰਸੰਨ ਹੋਇਆ। ਉਸਨੇ ਥੋੜ੍ਹੀ ਜਿਹੀ ਹੋਰ ਨੌਕਰੀ ਵਧਾ ਦਿੱਤੀ। ਹੌਲੀ ਹੌਲੀ ਉਹ ਚੌਕਦਾਰਾਂ 'ਚ ਹੋ ਗਿਆ, ਨਫਰਾਂ 'ਚ ਹੋ ਗਿਆ, ਅਖੀਰ ਰਾਜਾ ਨੇ ਹੌਲੀ ਹੌਲੀ ਆਪਣਾ ਏਡੀ ਕਾਂਗ ਬਣਾ ਲਿਆ। ਫਿਰ ਤੀਸੀ ਚੰਗੀ ਚੌਕੀ ਤਨਖਾਹ ਹੋ ਗਈ, ਉਹਦੀ ਆਲਾ ਕੋਠੀ ਬਣ ਗਈ, ਰਹਿਣ ਵਾਸਤੇ ਅੱਛੀ ਅੱਛੀਆਂ ਸਵਾਰੀਆਂ, ਅਤੇ ਰਾਜਾ ਜੀ ਦੇ ਹਜ਼ੂਰ ਰਹਿੰਦਾ। ਉਹੀ ਲੋਕ ਜੋ ਉਸਨੂੰ ਨੇੜੇ ਨਹੀਂ ਸੀ ਢੁੱਕਣ ਦਿੰਦੇ, ਹੁਣ ਉਸਦੇ ਪਾਸ ਆ ਕੇ ਤਰਲੇ ਕਰਦੇ ਨੇ, ਸਾਨੂੰ ਮਾੜਾ ਮੋਟਾ ਨੌਕਰ ਰਖਾ ਦਿਓ, ਸਾਡਾ ਵੀ ਗੁਜ਼ਾਰਾ ਚੱਲੇ। ਇਹ ਦ੍ਰਿਸ਼ਟਾਂਤ ਹੈ। ਇਸੇ ਤਰ੍ਹਾਂ ਵਾਹਿਗੁਰੂ ਅੰਤਰਜਾਮੀ ਰਾਜਾਨ ਰਾਜ ਹੈ। ਜੀਵ ਜਿਹੜਾ ਹੈ ਇੱਕ ਨਾਈ ਦੀ ਨਿਆਈ ਹੈ, ਇਹ ਦੁਖੀ ਹੈ ਅਨੇਕਾਂ ਆਦੀਆਂ ਵਿਆਧੀਆਂ ਉਪਾਧੀਆਂ ਕਰਕੇ, ਇਹਦੀ ਹਾਲਤ ਤਰਸਯੋਗ ਹੈ। ਇਹ ਚਾਹੁੰਦਾ ਹੈ ਜਦੋਂ ਪਤਾ ਲੱਗਦਾ ਮੈਂ ਪ੍ਰਭੂ ਨੂੰ ਮਿਲਾਂ, ਉਹਦੀ ਖਿਦਮਤ ਵਿੱਚ ਸੇਵਾ ਵਿੱਚ ਪਹੁੰਚ ਕੇ ਪਰਮ ਸੁਖੀ ਹੋ ਜਾਵਾਂ, ਉਸਨੂੰ ਪ੍ਰਸੰਨ ਕਰ ਲਾਂ ਸੇਵਾ ਨਾਲ। ਪਰ ਪਹੁੰਚੇ ਕਿਵੇਂ? ਐਡੇ ਉੱਚੇ ਦੁਨਿਆਵੀ ਛੋਟੇ ਛੋਟੇ ਆਦਮੀ ਨੂੰ ਮਿਲਣਾ ਔਖਾ ਹੈ। ਸਰਬ ਸ੍ਰਿਸ਼ਟੀ ਦਾ ਕਰਤਾ ਹਰਤਾ ਧਰਤਾ, ਕਰੋੜਾਂ ਬ੍ਰਹਿਮੰਡਾਂ ਦਾ ਮਾਲਕ, ਉਸਦੇ ਨੇੜੇ ਕਿਵੇਂ ਪਹੁੰਚਿਆ ਜਾਵੇ? ਉਸਦੇ ਜਿਹੜੇ ਨਿਕਟਵਰਤੀ ਹਲਕਾਰ ਸੰਤ ਜਨ, ਉਸਨੇ ਉਹਨਾਂ ਦੇ ਪਾਸ ਪਹੁੰਚ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਸੇਵਾ 'ਤੇ ਪ੍ਰਸੰਨ ਹੋ ਕੇ ਉਹਨਾਂ ਵਾਹਿਗੁਰੂ ਅੰਤਰਜਮ ਦੇ ਨਾਮ ਦਾ ਉਪਦੇਸ਼ ਕੀਤਾ ਵੀ ਇਸਦੀ ਕਮਾਈ ਕਰ, ਇਸਦਾ ਅਭਿਆਸ ਕਰ। ਯੁਕਤੀਆਂ ਉਕਤੀਆਂ ਦੱਸੀਆਂ, ਕਰਦੇ ਕਰਦੇ ਹੌਲੀ 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 ਉਸਦੀ ਭੂਮਿਕਾ ਅਵਸਥਾ ਚੜ੍ਹਦੀ ਚਲੀ ਗਈ। ਪਹਿਲੀ, ਦੂਜੀ, ਤੀਜੀ, ਚੌਥੀ ਭੂਮਿਕਾ 'ਚ ਪਹੁੰਚ ਕੇ ਪ੍ਰਭੂ ਦੇ ਵਿੱਚ ਲਿਵਲੀਨ ਹੋਇਆ, ਪਰਮ ਸੁਖੀ ਹੋ ਗਿਆ। ਹੁਣ ਲੋਕ ਉਸ ਤੋਂ ਆਪਣੀ ਬਿਹਤਰੀ ਚਾਹੁੰਦੇ ਨੇ, ਸਾਨੂੰ ਵੀ ਉਸ ਸ੍ਰਿਸ਼ਟੀ ਦੇ ਕਰਤਾ ਹਰਤਾ ਧਰਤਾ ਦੇ ਨਾਲ ਮਿਲਾ। ਇਉਂ ਵਾਹਿਗੁਰੂ ਕਹਿੰਦੇ, ਜੀਵ ਤੂੰ ਮੇਰੀ ਸ਼ਰਨ ਆ, ਮੈਂ ਤੈਨੂੰ ਤਮਾਮ ਦੁੱਖਾਂ ਪਾਪਾਂ ਤੋਂ ਬਰੀ ਕਰ ਦਿਆਂਗਾ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਹਿੰਦ ਧਰਮ ਦੇ ਰਕਸ਼ਕ ਵੀ ਐਸਾ ਹੀ ਫਰਮਾਉਂਦੇ ਹਨ, ਵਾਹਿਗੁਰੂ ਅੰਤਰਯਾਮੀ ਸ਼ਰਨ ਵਿੱਚ ਜੋ ਆਇਆ ਉਹ ਤਮਾਮ ਦੁੱਖਾਂ ਤੋਂ ਪਰੀ ਹੋਇਆ। ਸ਼ਰਨ ਵਿਚਾਰੋ ਮਨ ਰੇ
ਉਸ ਗੱਲ ਦੇ ਵਾਸਤੇ ਚਾਰ ਉਦਾਹਰਣ ਦਿੱਤੇ। ਪਹਿਲਾ,
ਜੇ ਸਿਮਰਤ ਗਨਕਾ ਸੀ ਉਦਰੀ ਤਾਂ ਕੁਝ ਸਿਮਰਥਾਲ। ਗਨਕਾ ਦੀ ਬਾਬਤ ਦੱਸਿਆ ਜਿਸਨੇ ਹੋਰ ਨਰਕਾਂ ਵਿੱਚ ਜਾਣਾ ਸੀ, ਜਦ ਤੇ ਮਹਾਂਪੁਰਖਾਂ ਦੁਆਰਾ ਵਹਿਰ ਦੀ ਭਗਤੀ ਕੀਤੀ, ਵਹਿਰ ਦੀ ਸ਼ਰਨ ਆਏ, ਵੈਕੁੰਠਾਂ ਨੂੰ ਗਏ। ਦੂਸਰਾ ਧਰੁਵ ਦੀ ਬਾਬਤ ਦੱਸ ਦਿਨ ਪਿਓ ਅਟਲ ਧਰੁਵ ਜਾਂ ਕਹਿ ਸਿਮਰਨ, ਅਰ ਨਿਰਭੈ ਪਦ ਪਾਇਆ ਦੁੱਖ ਹਰਤਾਏ, ਬਿਦਕੁ ਸਵਾਮੀ ਤੈ ਕਾਹੇ ਵਿਸਰਾਇਆ। ਧਰੁਵ ਨੂੰ ਜਦੋਂ ਤਰਸਕਾਰ ਹੋਇਆ, ਚਪੇੜਾਂ ਪਈਆਂ, ਨਰਾਦਰੀ ਹੋਈ, ਉਸਦੀ ਮਤਰੇਈ ਨੇ ਮਿਹਣੇ ਆਦਿ ਮਾਰੇ, ਫਿਰ ਉਸਦੀ ਮਾਤਾ ਨੇ ਸਿਕਸ਼ਾ ਦਿੱਤੀ, ਤਾਂ ਹੌਲੀ ਹੌਲੀ ਉਹ ਅਟਲ ਪਦਵੀਆਂ ਨੂੰ ਔਰ ਸਭ ਸਾਰੇ ਪਰਮ ਸੁੱਖ ਨੂੰ ਪ੍ਰਾਪਤ ਹੋ ਗਿਆ। ਗੱਜ ਤੀਸਰਾ ਚੌਥਾ ਆਜਾਮਲ, ਇਹ ਚਾਰ ਇਹਦੇ ਵਿੱਚ ਮਿਸਾਲਾਂ ਦਿੱਤੀਆਂ, ਜਿਹੜੇ ਪ੍ਰਭੂ ਦੀ ਸ਼ਰਨ ਗਿਰ ਕੇ ਦੁੱਖਾਂ ਤੋਂ ਬਰੀ ਹੋਏ। ਸਾਡੀ ਵਿਚਾਰ ਕਰ ਚੱਲ ਰਹੀ ਸੀ ਥਰੋਂ ਦੀ, ਥਰੋਂ ਹੱਸਦਾ ਖਰਿਆ ਆਇਆ, ਘਰ ਪਿਆਰ ਪਿਓ ਪੁੱਛੜ ਲੀਤਾ, ਬਾਹਾਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਗੁੱਡੋ ਲਿੱਕਾ ਮਾਂ ਪੁੱਛੇ, ਤੂੰ ਸੁਹਾਣੀ ਹੈ ਕਿ ਸੁਤਾ, ਸੁਹਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦੜੀਤਾ, ਕਿਸ ਉੱਦਮ ਤੇ ਰਾਜ ਮਿਲੇ, ਸ਼ਤਰੂ ਤੇ ਹੋਣ ਸਭ ਮੀਤਾ, ਪਰਮੇਸ਼ਰ ਆਰਾਧੀਏ, ਜਿੱਦੋਂ ਹੋਈਏ ਪਤਤ ਪੁਨੀਤਾ, ਬਾਹਰ ਚੱਲਿਆ ਕਰਨ ਤਪ, ਮਨ ਵੈਰਾਗੀ ਹੋਏ ਅਤੀਤਾ, ਨਾਰਦ ਮਨ ਉਪਦੇਸ਼ਿਆ, ਨਾਮ ਨਿਧਾਨ ਅਮੀ ਰਸ ਪੀਤਾ, ਪਿੱਛੋਂ ਰਾਜੇ ਸੱਦਿਆ, ਅਬ ਚਲ ਰਾਜ ਕਰੋ ਨਿਤ ਨੀਤਾ, ਗੁਰਮੁਖ ਹਾਰ ਚੱਲੇ ਜਗ ਜੀਤਾ। ਇਹ ਸਾਰਾ ਪ੍ਰਸੰਗ ਭਾਈ ਗੁਰਦਾਸ ਧਰੁਵ ਦਾ ਦੱਸਦਾ ਹੈ, ਜਿਵੇਂ ਅਟਲ ਪਦਵੀ ਆਦਿ ਮਿਲੀ, ਜਿਵੇਂ ਜਿਵੇਂ ਉਸਨੂੰ ਵੈਰਾਗ ਲੱਗਿਆ। ਦੁੱਖ ਦਰਅਸਲ ਪਰਮੇਸ਼ਰ ਨੇ ਇਸ ਵਾਸਤੇ ਬਣਾਇਆ ਹੈ, ਇਹ ਜੀਵ ਦੁਖੀ ਹੋ ਕਿਸੇ ਇਹੋ ਜਿਹੇ ਸੁੱਖ ਦੀ ਢੂੰਡ ਕਰੇ, ਐਸੇ ਅਵਿਨਾਸ਼ੀ ਸੁੱਖ ਦੀ ਢੂੰਡ ਕਰੇ ਜਿਸ ਸੁੱਖ ਵਿੱਚ ਦੁੱਖ ਦਾ ਨਾਮ ਨਿਸ਼ਾਨ ਨਾ ਹੋਵੇ। ਤਾਂ ਆਤਮ ਸੁੱਖ ਹੀ ਹੈ, ਭਾਵੇਂ ਦੁਨਿਆਵੀ ਛੋਟੇ ਛੋਟੇ ਸੁੱਖ ਬਣਾਵਟੀ ਸੁੱਖ ਪ੍ਰਤੀਤ ਨੇ, ਪਰ ਉਹਨਾਂ ਸੁੱਖਾਂ ਦੇ ਪਿੱਛੇ ਬਹੁਤਾ ਦੁੱਖ ਛਿਪਿਆ ਹੋਇਆ ਹੈ, ਜੋ ਅੱਖਾਂ ਵਾਲਿਆਂ ਨੂੰ ਦੀਂਦਾ ਹੈ, ਦੂਸਰਿਆਂ ਨੂੰ ਨਹੀਂ ਨਜ਼ਰ ਆਉਂਦਾ। ਆਉਂਦੇ ਹਨ ਦੁੱਖ, ਪਰ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ। ਜਦੋਂ ਅੱਖ ਖੁੱਲ੍ਹ ਜਾਂਦੀ ਹੈ, ਫਿਰ ਦੇਖਦਾ ਹਾਂ ਇਹ ਸੁੱਖ ਦੇ ਪਿੱਛੇ ਕਿੰਨਾ ਰੱਤੀ ਮਨ, ਰੱਤੀ ਜਿੰਨਾ ਜੇ ਸੁੱਖ ਹੈ, ਉਹਦੇ ਪਿੱਛੇ ਮਨ ਜਿੰਨਾ ਦੁੱਖ ਛਿਪਿਆ ਹੋਇਆ ਹੈ, ਖੁੱਲ੍ਹੀ ਅੱਖ 'ਤੇ ਉਹ ਨਜ਼ਰ ਆਉਂਦਾ ਹੈ। ਉਹ ਆਤਮ ਸੁਖੀ ਹੀ ਹੈ ਜਿਸਨੂੰ ਪਾ ਕੇ ਜੀਵ ਪਰਮ ਸੁਖੀ ਹੁੰਦਾ ਹੈ, ਉਹ ਵਾਹਿਗੁਰੂ ਦਾ ਭਜਨ ਕਰਕੇ ਹੀ ਪ੍ਰਾਪਤ ਹੋਇਆ ਕਰਦਾ ਹੈ। ਧਰੁਵ ਦੀ ਮਾਤਾ ਨੇ ਸਿੱਖਿਆ ਦਿੱਤੀ, ਬੇਟਾ ਪਰਮੇਸ਼ਰ ਆਰਾਧੀਏ, ਜਿੱਦੋਂ ਹੋਈਏ ਪਤਿਤ ਪੁਨੀਤਾ, ਪਰਮੇਸ਼ਰ ਦੀ ਆਰਾਧਨਾ ਕਰ, ਪ੍ਰਭੂ ਦਾ ਭਜਨ ਕਰ, ਵਾਹਿਗੁਰੂ ਦੀ ਭਗਤੀ ਕਰ, ਜਿਸ ਨੂੰ ਕਰਕੇ ਬੜੇ ਬੜੇ ਪਾਪੀ ਵੀ ਪਵਿੱਤਰ ਹੋ ਗਏ ਹਨ, ਤੂੰ ਵੀ ਉਸਦਾ ਭਜਨ ਕਰਕੇ ਜੋ ਕੁਛ ਚਾਹੇਗਾ ਉਹੀ ਮਿਲ ਜਾਏਗਾ। ਪੁੱਠੀਆਂ ਸਿੱਧੀਆਂ ਕਰਨ ਵਾਲਾ ਹੋਰ ਕੋਈ ਨਹੀਂ, ਵਾਹਿਗੁਰੂ ਹੀ ਹੈ, ਇਸ ਕਰਕੇ ਤੂੰ ਵੀ ਉਸਦਾ ਭਜਨ ਕਰ। ਉਹ ਮਾਤਾਵਾਂ ਧੰਨ ਹਨ ਜਿਹੜੀਆਂ ਆਪਣੇ ਬੱਚਿਆਂ ਨੂੰ ਇਹੋ ਜਿਹੀ ਸਿੱਖਿਆ ਦਿੰਦੀਆਂ। ਧੰਨ ਧੰਨ ਨੇ ਜਣੇਂਦੀਆਂ Thank you. ਮੁਹੱਬਤ ਜਿਨ ਸਹੀ ਸੱਜਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ, ਰੱਤੇ ਇਸ਼ ਫਜ਼ਾਏ ਰੰਗ ਦੀਦਾਰ ਕੇ, ਵਿਸਰਿਆ ਜਿਨ੍ਹਾਂ ਨਾਮ ਤੇ ਭੈ ਭਾਰ ਥੀਏ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਤੰਜਣੀ ਦੀ ਮਾਂ ਆਏ ਸਲ ਸੇ। ਉਹ ਮਾਤਾਵਾਂ ਤਨਤਾ ਯੋਗ ਹਨ। ਸਾਡੇ ਦੇਸ਼ ਵਿੱਚ ਬਹੁਤ ਸਾਰੀਆਂ ਲੜਕੀਆਂ, ਬੀਬੀਆਂ, ਮਾਤਾਵਾਂ ਬਹੁਤ ਉੱਚ ਦਰਜੇ ਦੀਆਂ ਬ੍ਰਹਮ ਗਿਆਨਾਂ ਆਦਿ ਹੋਈਆਂ। ਬੜੇ ਬੜੇ ਪੁਰਾਤਨ ਗ੍ਰੰਥਾਂ ਵਿੱਚ ਵੀ ਆਉਂਦੇ ਨੇ, ਗੁਰੂ ਘਰ ਵਿੱਚ ਵੀ ਬਹੁਤ ਸਾਰੇ। ਰਾਣੀ ਚੁੜਾਲਾਂ ਹੋਈ ਹੈ ਇੱਕ ਰਾਜਾ ਸ਼ਿਖਰ ਤੁਜ ਦੇ ਘਰਵਾਲੀ, ਉਸਦੀ ਰਾਣੀ ਆਪ ਗਿਆਨਵਾਨ ਸੀ। ਰਾਜਾ ਸ਼ਿਖਰ ਤੁਜ ਅਜੇ ਇਸ ਮਾਰਗ ਵਿੱਚ ਨਹੀਂ ਸੀ ਆਇਆ, ਪਰ ਦੁਨੀਆਂ ਦੇ ਇਤਨੇ ਜਿਸਮਾਨੀ ਸੁੱਖ ਰਾਜੇ ਸ਼ਿਖਰ ਤੁਜ ਨੂੰ ਪ੍ਰਾਪਤ ਸਨ। ਇੱਕ ਸੁੱਖ ਮਾਣਕ ਨਹੀਂ ਹਟਿਆ ਦੂਜੇ ਸਾਹਮਣੇ ਖੜਾ, ਉਹ ਮਾਣਕ ਹਟਿਆ ਤੀਜਾ ਸੁੱਖ ਸਾਹਮਣੇ ਖੜਾ ਹੈ। ਇਤਨੇ ਜ਼ਿਆਦਾ ਸਰੀਰਕ ਸੁੱਖ ਸਨ, ਪਰ ਇਤਨਾ ਕੁਛ ਹੋਣ ਦੇ ਬਾਵਜੂਦ ਵੀ ਉਹਦੇ ਮਨ ਦਾ ਗੈਪ, ਮਨ ਦਾ ਖਾਲੀਪਨ ਕੋਈ ਵਸਤੂ ਦੂਰ ਨਾ ਕਰ ਸਕੀ। ਖਜ਼ਾਨੇ, ਵਿਭੂਤੀ, ਫੌਜਾਂ, ਲਸ਼ਕਰ, ਮੁਲਕ, ਜਾਇਦਾਦਾਂ, ਪੁੱਤਰ, ਧੀਆਂ, ਰਾਣੀਆਂ, ਕਿਤੋਂ ਵੀ ਉਹ ਸ਼ਾਂਤ ਨਾ ਮਿਲ ਸਕੀ। ਅਖੀਰ ਉਸਦੇ ਮਨ ਨੂੰ ਵੈਰਾਗ ਹੋ ਗਿਆ। ਉਹ ਸੋਚਦਾ ਹੈ ਕੀ ਹੈ ਜ਼ਿੰਦਗੀ, ਜਿਹਦਾ ਮਨ ਭੱਠੇ ਦਾਣੇ ਵਾਂਗੂ ਪੁੱਛਦਾ ਹੈ ਵੀ ਜ਼ਿੰਦਗੀ ਹੈ ਨਰਕ ਹੈ। ਅਖੀਰ ਸੋਚਦਾ ਹੈ ਮੈਂ ਸਭ ਕੁਛ ਛੱਡ ਛਡਾ ਕੇ ਕਿਤੇ ਇਕਾਂਤ ਬੈਠ ਕੇ ਪ੍ਰਭੂ ਦੀ ਭਗਤੀ ਕਰਕੇ ਉਸ ਅਵਿਨਾਸ਼ੀ ਸੁੱਖ ਨੂੰ ਪ੍ਰਾਪਤ ਹੋਵਾਂ। ਉਸਨੇ ਗਿਆਨ ਦੇ ਵਾਸਤੇ ਯਾਨੀ ਰਾਜ ਭਾਗ ਛੱਡਣ ਵਾਸਤੇ ਇਤਨਾ ਕੁਛ ਵਿਭੂਤੀ ਉਸ ਸੁੱਖ ਵਾਸਤੇ ਛੱਡਣ ਵਾਸਤੇ ਤਿਆਰੀ ਕੀਤੀ, ਤਾਂ ਰਾਣੀ ਕਹਿਣ ਲੱਗੀ ਰਾਜਨ ਘਰ ਵਿੱਚ ਹੀ ਸਭ ਕੁਛ ਪ੍ਰਾਪਤ ਹੋ ਸਕਦਾ ਹੈ। ਅੰਤਰਵਸਤ ਮੂੜਾ ਬਾਹਰ ਪਾਲੇ, ਮਨ ਅੰਧ ਫਿਰੇ ਬੇਤਾਲੇ। ਜਿਸ ਵਸਤੂ ਨੂੰ ਢੂੰਢਣ ਤੁਸੀਂ ਬਾਹਰ ਜਾਂਦੇ ਹੋ ਉਹ ਤੁਹਾਡੇ ਅੰਦਰ ਹੈ। ਅੰਦਰੋਂ ਢੂੰਢੋ, ਅੰਦਰੋਂ ਖੋਜੋ। ਸਾਧ ਜੋ ਆਤਮ ਵਸਤੂ ਸੁੱਖਾਂ ਦਾ ਸਮੁੰਦਰ ਹੈ, ਸਾਰੇ ਸੁੱਖਾਂ ਦੀ ਨਿਧੀ ਹੈ, ਸਾਰੇ ਆਨੰਦ ਦਾ ਸਾਗਰ ਹੈ, ਉਹ ਹਰ ਇੱਕ ਦੇ ਅੰਦਰ ਠਾਠਾ ਮਾਰ ਰਿਹਾ ਹੈ। ਵਸਤੂ ਤਾਂ ਉਹ ਹੈ, ਢੂੰਢਣਾ ਤਾਂ ਉਹਨੂੰ ਹੈ। ਉਹ ਕਹਿੰਦੀ ਬਾਹਰ ਜਾਣ ਦਾ ਕੀ ਫਾਇਦਾ, ਕਿਉਂਕਿ ਉਹ ਗਿਆਨਵਾਨ ਸੀ, ਉਹਨੂੰ ਸਮਝ ਸੀ, ਰਾਜੇ ਨੂੰ ਅਜੇ ਸਮਝ ਨਹੀਂ ਸੀ। ਪਰ ਵੈਰਾਗ ਦੇ ਜ਼ੋਰ ਦੇ ਵਿੱਚ ਆ ਕੇ ਉਹ ਚਾਹੁੰਦਾ ਸੀ ਸਭ ਕੁਛ ਛੱਡ ਕੇ ਗੋਸ਼ਕ ਦੁਨੀਆ ਅਖਤਿਆਰ ਕਰਾਂ। ਸਾਧ ਸੰਗਤ ਵਾਹਿਗੁਰੂ ਤਾਂ ਅੰਦਰਾਂ ਹੀ ਬਾਣੀ ਦੱਸਦੀ ਹੈ। ਜੰਗਲਾਂ ਦੇ ਵਿੱਚ ਕਾਨੂੰ ਢੂੰਡ ਮੈਂ ਕੁਝ ਮਨ ਆਪਣੇ ਨੂੰ, ਜੰਗਲਾਂ ਦੇ ਵਿੱਚ ਕਾਨੂੰ ਕਹਿ ਫਿਰੋ ਢੂੰਢਣੇ ਆ ਮਨ ਮਾਹੇ, ਸੰਗ ਤੁਹਾਰੇ ਪਰਬ ਵਸੇ ਬਨਮਨ ਕਹਾਂ ਫੇਰਾ। ਢੂੰਢਣਾ ਤਾਂ ਅੰਦਰੋਂ ਹੈ, ਜਿਹੜੀ ਵਸਤ ਅੰਦਰੋਂ ਲੱਭਣੀ ਹੈ, ਭਾਵੇਂ ਪਹਾੜਾਂ ਦੀਆਂ ਕੰਦਰਾਂ ਵਿੱਚ ਬੈਠ ਕੇ, ਭਾਵੇਂ ਰੂਹੀਆਂ ਜੰਗਲਾਂ ਵਿੱਚ ਬੈਠ ਕੇ, ਭਾਵੇਂ ਆਪਣੇ ਘਰ ਦੇ ਕਿਸੇ ਅਲੈਦਾ ਕਮਰੇ ਵਿੱਚ ਬੈਠ ਕੇ ਮਨ ਨੂੰ ਇਕੱਠਾ ਕਰਨ ਦੀ ਲੋੜ ਹੈ। ਕਿਉਂਕਿ ਮਨ ਦੀ ਇਕਾਗਰਤਾ ਤੋਂ ਬਿਨਾਂ ਕਿਸੇ ਵਸਤੂ ਦੀ ਰਿਸਰਚ ਜਾਂ ਖੋਜ ਹੋਇਆ ਨਹੀਂ ਕਰਦੀ। ਅੱਜ ਕੱਲ੍ਹ ਵਿੱਦਿਆ ਦਾ ਜ਼ਮਾਨਾ ਹੈ, ਲੋਕ ਕਿਸਮ ਕਿਸਮ ਦੀਆਂ ਖੋਜਾਂ ਵਿੱਚ ਪਏ ਹੋਏ ਹਨ। ਕੋਈ ਕਿਸੇ ਕਿਸਮ ਦੀ ਰਿਸਰਚ ਕਰਦਾ ਹੈ, ਕੋਈ ਕੁਛ, ਕੋਈ ਕੁਛ। ਇਹ ਤਦ ਹੋ ਸਕਦੀ ਹੈ ਜਦ ਮਨ ਪੂਰਾ ਸ਼ੁੱਧ ਔਰ ਟਿਕਾਅ ਵਿੱਚ ਆ ਜਾਵੇ। ਖਿੰਡਿਆ ਮਨ ਖੋਜ ਨਹੀਂ ਕਿਸੇ ਵਸਤੂ ਦੀ ਕਰ ਸਕਦਾ। ਸਭ ਤੋਂ ਵੱਡੀ ਖੋਜ ਆਤਮਿਕ ਖੋਜ ਹੈ। ਜਿਸਨੇ ਇਸਨੂੰ ਖੋਜ ਲਿਆ ਉਸਨੇ ਸਭ ਕੁਛ ਹੀ ਪਾ ਲਿਆ, ਜਿਸਨੇ ਇਸਨੂੰ ਨਹੀਂ ਪ੍ਰਾਪਤ ਕੀਤਾ ਉਸਨੇ ਕੁਛ ਵੀ ਨਹੀਂ ਕੀਤਾ। ਇਉਂ ਕਰਕੇ ਉਸਦੀ ਬਾਬ ਉਸਨੂੰ ਅੰਦਰੋਂ ਖੋਜਣਾ ਹੈ। ਜਿਵੇਂ ਇੱਕ ਬੜਾ ਬੇਤੀਮ ਤਾਲਾਬ ਪੰਜ ਡੱਬੀਆਂ ਦੇ ਅੰਦਰ ਛੁਪਿਆ ਹੋਵੇ, ਉਹਦੀ ਸਾਰੀ ਦਮਕ ਔਰ ਲਾਲ, ਉਹਦੀ ਖੂਬਸੂਰਤੀ ਸਾਰੀ ਛੁਪੀ ਹੋਈ ਹੁੰਦੀ ਹੈ। ਪਰ ਜੇ ਕੋਈ ਦੱਸਦਾ ਹੈ, ਹੈ ਡੱਬੀ ਜਿਹੜੀ ਪਈ ਹੈ ਇਹਦੇ ਅੰਦਰ ਹੋਰ ਚਾਰ ਡੱਬੀਆਂ ਹਨ, ਉਹਦੇ ਅੰਦਰ ਇੱਕ ਬੜਾ ਬੇਕੀਮਤਾ ਲਾਲ ਹੈ, ਉਸਨੂੰ ਲੱਭ। ਫਿਰ ਉਹ ਕਿਸੇ ਜਿਹਦੇ ਪਾਸ ਚਾਬੀ ਹੈ ਉਹਨੂੰ ਮਿਲ ਕੇ, ਉਹਨੂੰ ਪ੍ਰਸੰਨ ਕਰਕੇ, ਉਸਦੀ ਸੇਵਾ ਆਦਿ ਕਰਕੇ ਉਹ ਚਾਬੀ ਲੈਂਦਾ ਹੈ, ਪਹਿਲੀ ਡੱਬੀ ਖੋਲ੍ਹਦਾ ਹੈ, ਫਿਰ ਦੂਜੀ ਡੱਬੀ ਖੋਲ੍ਹਦਾ ਹੈ, ਫਿਰ ਵੀ ਉਹਦਾ ਦਰਸ਼ਨ ਨਹੀਂ ਹੁੰਦਾ। ਤੀਜੀ ਡੱਬੀ ਖੋਲ੍ਹਦਾ, ਫਿਰ ਵੀ ਉਸਦਾ ਦੀਦਾਰ ਨਹੀਂ ਹੁੰਦਾ। ਚੌਥੀ ਡੱਬੀ ਖੋਲ੍ਹਦਾ, ਫਿਰ ਵੀ ਉਸਦਾ ਦਰਸ਼ਨ ਨਹੀਂ ਹੁੰਦਾ। ਜਦੋਂ ਪੰਜਵੀਂ ਡੱਬੀ ਖੋਲ੍ਹਦਾ ਹੈ, ਅੰਦਰੋਂ ਲਾਲ ਧਮਕਾਂ ਮਾਰਦਾ ਨਜ਼ਰ ਆਉਂਦਾ ਹੈ। ਇਸੀ ਤਰ੍ਹਾਂ ਪਰਮਾਤਮਾ ਰੂਪੀ ਲਾਲ ਪੰਜ ਕੋਸ਼ਾਂ ਰੂਪੀ ਡੱਬੀਆਂ ਵਿੱਚ ਛੁਪਿਆ ਹੋਇਆ। ਇਹ ਸਰੀਰ ਦੇ ਅਨਮੈ ਕੋਸ਼, ਪ੍ਰਾਣਮੈ ਕੋਸ਼, ਮਨੋਮੈ ਕੋਸ਼, ਵਿਗਿਆਨਮੈ ਕੋਸ਼, ਆਨੰਦਮੈ ਕੋਸ਼, ਇਹਨਾਂ ਪੰਜਾਂ ਕੋਸ਼ਾਂ ਪੜਦਿਆਂ ਦਾ ਡੱਬੀਆਂ ਦਾ ਇਹਨਾਂ ਵਿੱਚ ਛੁਪਿਆ ਹੋਇਆ ਹੈ। ਹਰ ਇਨਸਾਨ ਦੇ ਅੰਦਰ ਹੈ, ਹਰ ਕੀੜੇ ਕਰਕਟ ਦੇ ਅੰਦਰ ਹੈ, ਹਰ ਪਸ਼ਪੰਛੀ ਦੇ ਅੰਦਰ ਹੈ, ਹਰ ਇੱਕ ਥਾਂ ਹੈ। ਸ੍ਰਿਸ਼ਟੀ ਦਾ ਕਰਤਾ ਹਰਤਾ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਹੈ, ਸਾਰੇ ਸੁੱਖਾਂ ਦਾ ਭੰਡਾਰ ਹੈ। ਸੋ ਉਸਨੂੰ ਢੂੰਢਣ ਵਾਸਤੇ ਸਤਪੁਰਸ਼ਾਂ ਨੂੰ ਮਿਲ ਕੇ, ਜਿਨ੍ਹਾਂ ਨੂੰ ਉਸਦੀ ਪ੍ਰਾਪਤੀ ਹੋਈ ਹੈ, ਉਹ ਦਸ ਦਿਨ ਵੀ ਇਹਦੇ ਅੰਦਰ ਹੈ। ਫਿਰ ਉਹ ਚਾਬੀ ਚਾਹੁੰਦਾ ਹੈ, ਉਹ ਚਾਬੀ ਨਾਮ ਰੂਪੀ ਚਾਬੀ ਲਾਉਂਦੇ ਹਨ, ਨਾਮ ਅਭਿਆਸ ਦੀ ਯੁਕਤੀ ਦੱਸਦੇ ਹਨ। ਫਿਰ ਉਸਦੀ ਉਹ ਕਰਦਾ ਹੈ ਕਮਾਈ, ਕਮਾਈ ਕਰਦੇ ਕਰਦੇ ਬਿਰਤੀ ਸੂਖਮ ਹੁੰਦੀ ਹੈ, ਬਾਹਰੋਂ ਅੰਦਰ ਆਉਂਦੀ ਹੈ। ਪਹਿਲੇ ਉੱਪਰਲੀ ਡੱਬੀ ਖੁੱਲ੍ਹਦੀ ਹੈ, ਅਨਮੈ ਕੋਸ਼ ਤੋਂ ਪਰੇ ਹੁੰਦਾ ਹੈ, ਫਿਰ ਪ੍ਰਾਣਮੈ ਕੋਸ਼ ਪਹੁੰਚ ਕੇ ਉਸਨੂੰ ਖੋਲ੍ਹਦਾ, ਅਭਿਆਸ ਕਰਦੇ ਕਰਦੇ ਹੋਰ ਬਿਰਤੀ ਸੂਖਮ ਹੁੰਦੀ ਹੈ। ਇਸੀ ਤਰ੍ਹਾਂ ਹੁੰਦੇ 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 ਜਦੋਂ ਆਖਰੀ ਜਾ ਕੇ ਆਨੰਦਮੈ ਕੋਸ਼ ਤੋਂ ਪਰੇ ਜਾ ਕੇ ਦੇਖਦਾ ਹੈ, ਤਾਂ ਆਨੰਦ ਦਾ ਸਮੁੰਦਰ ਠਾਠਾ ਮਾਰਦਾ ਇਹਨੂੰ ਨਜ਼ਰ ਆਉਂਦਾ ਹੈ। ਜਿਸਨੂੰ ਪਾ ਕੇ ਕੁਛ ਵੀ ਪਾਉਣਾ ਬਾਕੀ ਨਹੀਂ ਰਹਿ ਜਾਂਦਾ, ਜਿਸਨੂੰ ਪਾ ਕੇ ਇਹਦੀਆਂ ਤਮਾਮ ਖਾਹਿਸ਼ਾਂ ਖਤਮ ਹੋ ਜਾਂਦੀਆਂ ਹਨ, ਜਿਸ ਤੋਂ ਪਰੇ ਕੁਛ ਵੀ ਨਹੀਂ ਹੈ, ਉਸਨੂੰ ਪਾ ਕੇ ਜਨ ਸਫਲਾ ਹੋ ਜਾਂਦਾ, ਦੁੱਖ ਦਾ ਤਾਂ ਉੱਥੇ ਕਹਿਣਾ ਹੀ ਕੀ ਹੈ, ਨਾਮ ਤੱਕ ਵੀ ਨਹੀਂ ਹੈ। ਕਲੇਸ਼ ਦਾ, ਤਾਪ ਦਾ, ਦੁੱਖ ਦਾ, ਸ਼ੰਕ ਯਾਨੀ ਸ਼ੋਕ ਦਾ, ਫਿਕਰ ਦਾ, ਜਨਮ ਮਰਨ ਆਦਿ ਦਾ ਕੋਈ ਦੁੱਖ ਨਹੀਂ ਉੱਥੇ, ਹੈ ਆਨੰਦ ਹੀ ਆਨੰਦ ਕੇਵਲ ਹੈ, ਇਉਂ ਹੈ। ਸੋ ਵਸਤੂ ਨੂੰ ਤਾਂ ਅੰਦਰ ਢੂੰਢਣਾ ਹੈ, ਇਸਦੀ ਬਾਬਤ ਸਤਪੁਰਸ਼ਾਂ ਨੇ ਥਾਂ ਥਾਂ ਇਸ਼ਾਰੇ ਕੀਤੇ। ਬਾਬੇ ਫਰੀਦ ਨੇ ਬਹੁਤ ਸਾਰੀਆਂ ਕਠਿਨ ਤਪੱਸਿਆਵਾਂ ਕਰਕੇ ਆਪਣੀ ਮਾਤਾ ਦੀ ਸਿੱਖਿਆ ਦੁਆਰੇ ਇੱਧਰ ਲੱਗਿਆ, ਕਠਿਨ ਤਪੱਸਿਆਵਾਂ ਕੀਤੀਆਂ। ਅਖੀਰ 36 ਸਾਲ ਦੇ ਤਪ ਤੋਂ ਬਾਅਦ ਉਹ ਸ਼ਰਈ ਸੀ, ਪਹਿਲੇ ਉਹ ਨਹੀਂ ਸੀ ਚਾਹੁੰਦਾ ਵੀ ਕਿਸੇ ਮਹਾਂਪੁਰਖ ਨੂੰ ਮਿਲ ਕੇ ਉਸ ਤੋਂ ਜੁਗਤੀ ਪੁੱਛੀ ਜਾਵੇ, ਇਸ ਕਰਕੇ ਸ਼ਰ੍ਹਾਂ ਦੇ ਵਿੱਚ ਫਸਿਆ ਸੀ। ਪਰ ਜਦੋਂ ਕੁਛ ਨਾ ਪ੍ਰਾਪਤ, 36 ਸਾਲ ਦੇ ਵਿੱਚ ਮਨ ਜਲਦਾ ਬਲਦਾ ਸੜਦਾ ਰਿਹਾ, ਕਠਿਨ ਤਪੱਸਿਆਵਾਂ ਕਰਦਾ ਰਿਹਾ, ਅਖੀਰ ਕਿਸੇ ਨੇ ਦੱਸਿਆ ਹੀ ਉਹਨੇ ਮਿਲਣਾ, ਉਸ ਰੱਬ ਨੇ ਹੀ ਉਹਨੇ ਮਿਲਣਾ ਕਿਸੇ ਮੇਲੇ ਦੀ ਸ਼ਰਨ ਵਿੱਚ ਡਿੱਗ ਜਾ ਕੇ। ਫਿਰ ਮਹਾਂਪੁਰਖਾਂ ਦੀ ਸ਼ਰਨ ਵਿੱਚ ਅਜਮੇਰ ਪਹੁੰਚਿਆ, ਉਹ ਤਤਵੇ ਤੇ ਮਹਾਂਪੁਰਖਾਂ ਦੀ ਸ਼ਰਨ ਵਿੱਚ ਜਾ ਕੇ ਰੋ ਰੋ ਕੇ ਘਗਿਆ ਘਗਿਆ ਕੇ ਆਪਣਾ ਦੁੱਖ ਜ਼ਾਹਰ ਕੀਤਾ, ਮੈਨੂੰ 36 ਸਾਲ ਹੋ ਗਏ ਖਪਦੇ ਨੂੰ, ਕੁਛ ਨਹੀਂ ਲੱਭਿਆ ਹੈ, ਕਿਰਪਾ ਕਰੋ ਮੈਨੂੰ ਉਹ ਰਸਤਾ ਦੱਸੋ, ਉਹ ਢੰਗ ਦੱਸੋ, ਉਹ ਚਾਬੀ ਦਿਓ, ਤਾਂ ਕਿ ਮੈਂ ਉਹ ਜਿੰਦਰੇ ਖੋਲ੍ਹ ਕੇ ਜਿਨ੍ਹਾਂ ਦੇ ਅੰਦਰ ਉਹ ਛੁਪਿਆ ਹੋਇਆ ਹੈ
ਆਤਮ ਲਾਲ ਮੈਂ ਪ੍ਰਾਪਤ ਕਰਾਂ। ਉਹਨਾਂ ਨੇ ਕਿਰਪਾ ਕੀਤੀ। ਨਾਮ ਵੀ ਚਾਬੀਆਂ ਨੇ ਜੁਗਣ ਦਾ ਉਸਦੇ ਜਪਣ ਦਾ ਠੰਗ ਦੱਸਿਆ। ਹੌਲੀ 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 ਵੱਧਦੇ ਚਲੇ ਗਏ। ਬਿਰਤੀ ਅੰਤਰਮੁਖ ਹੁੰਦੀ ਚਲੀ ਗਈ, ਸੇਵਾ ਵੀ ਕਰਦਾ ਚਲਾ ਗਿਆ। ਸੇਵਾ ਕਰਕੇ ਔਰ ਨਾਮ ਜਪ ਕੇ ਅਖੀਰ ਉਸਨੇ ਉਸ ਵਸਤੂ ਨੂੰ ਪ੍ਰਾਪਤ ਅੰਦਰੋਂ ਹੀ ਕਰ ਲਿਆ। ਕਿੰਨੀ ਕਠਿਨ ਕਾਲਣਾ ਕਰ ਲਈ, ਕਿੰਨੀ ਲਗਨ ਸੀ, ਕਿੰਨੀ ਦ੍ਰਿੜ ਲਗਨ ਸੀ, ਕਿੰਨੇ ਕਸ਼ਟ ਹੋਣ ਦੇ ਬਾਵਜੂਦ ਵੀ ਇੱਕ ਰੰਚਕ ਮਾਤਰ ਪਿੱਛੇ ਨਹੀਂ ਹਟਿਆ। ਪਹਿਲੇ ਲੋਕ ਕਿੰਨੀਆਂ ਕਾਰਨਾਂ ਕਾਲਦੇ ਸਨ, ਅੱਜ ਕੱਲ੍ਹ ਦੇ ਲੋਕਾਂ ਦੇ ਇਰਾਦੇ ਕੁਛ ਵੀ ਨਹੀਂ ਹਨ। ਇਰਾਦਾ ਹਮੇਸ਼ਾ ਖੁਰਾਕ 'ਤੇ ਹੁੰਦਾ ਹੈ। ਖੁਰਾਕ ਜਿਹੇ ਸੀ ਮਜ਼ਬੂਤ ਹੋਵੇ, ਉਤਨਾ ਮਜ਼ਬੂਤ ਇਰਾਦਾ ਹੋਏਗਾ। ਜਿਤਨੀਆਂ ਖੁਰਾਕਾਂ ਕਮਜ਼ੋਰ ਹੋ ਗਈਆਂ, ਇਰਾਦੇ ਵੀ ਕਮਜ਼ੋਰ ਹੋ ਗਏ। ਚਾਹ ਕੀ ਤਾਕਤ ਵਾਲੀ ਖੁਰਾਕ ਹੈ, ਹੋਰ ਥੋਥੀਆਂ ਫੋਕੀਆਂ ਚੀਜ਼ਾਂ ਨੇ ਕੀ ਤਾਕਤ ਹੈ। ਦੁੱਧ, ਲੱਸੀ, ਦਹੀਂ, ਮੱਖਣ, ਸਬਜ਼ੀ, ਫਲ ਫਰੂਟ, ਇਹਨਾਂ ਚੀਜ਼ਾਂ ਨੂੰ ਸੇਵਨ ਕਰਨ ਵਾਲਾ ਜਿਹੜਾ ਹੈ, ਉਸਦਾ ਇਰਾਦਾ, ਉਹਦਾ ਮਨ ਮਜ਼ਬੂਤ ਹੁੰਦਾ ਹੈ, ਇਰਾਦਾ ਵੀ ਮਜ਼ਬੂਤ ਹੁੰਦਾ ਹੈ। ਸੰਯੋਗ ਕਰਕੇ ਖੈਰ ਇਸੇ ਤਰ੍ਹਾਂ ਫਰੀਦ ਨੇ ਫਿਰ ਉਸ ਮੌਕੇ ਇਹ ਚੀਬਾਂ ਖੜੀ ਕਰਕੇ ਕਹਿਤਾ, ਜਦੋਂ ਅੰਦਰੋਂ ਲੱਭਿਆ ਫਰੀਦਾ, ਜੰਗਲ ਜੰਗਲ ਕਿਆ ਭਾਵੇਂ ਵਣਕੰਡਾ ਮੋੜੇ, ਵੱਸੀ ਰੱਬ ਹਰਿਆਲੀ ਹੈ, ਜੰਗਲ ਕਿਆ ਟੁੰਡੇ। ਉਹ ਫਰੀਦਾ, ਜੰਗਲਾਂ ਜਵਾਨਾਂ ਦੇ ਕੰਡੇ ਕੀ ਪਾਉਂਦਾ ਫਿਰਦਾ ਹੈ, ਉਹ ਰੱਬ ਤਾਂ ਅੰਦਰ ਵੱਸਦਾ ਹੈ, ਉਹਨੂੰ ਢੂੰਡ। ਉਹਨੂੰ ਇਹਨਾਂ ਪੰਜਾਂ ਕੋਸ਼ਾਂ ਦੇ ਅੰਦਰ ਕਿਸੇ ਤੋਂ ਚਾਬੀ ਲੈ, ਚਾਬੀ ਲੈ ਕੇ ਹੌਲੀ ਹੌਲੀ ਜਿੰਦਰੇ ਖੋਲ ਖੋਲ ਕੇ ਅੰਦਰੋਂ ਉਹਨੂੰ ਲੱਭ, ਬਸ ਉਹਦਾ ਰੂਪ ਵੀ ਬਣ। ਸੁਯੋਂ ਕਰਕੇ ਫਰੀਦ ਨੇ ਉਹ ਲਿਖਿਆ, ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਮਹਾਰਾਜ ਨੂੰ ਕਥਨ ਕਰਦੇ ਨੇ, ਕਾਹੇ ਰਿਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ, ਬਣਾ ਵਿੱਚ ਉਹਨੂੰ ਕੀ ਖੋਜਣ ਜਾਂਦਾ ਹੈ, ਇਸ ਨੂੰ ਲੱਭਣਾ। ਉਹ ਤਾਂ ਤੇਰੇ ਨਾਲ ਹੀ ਵਸਦਾ ਹੈ, ਕਿਵੇਂ ਵਸਦਾ ਜੀ? ਫੁੱਲ ਵਿੱਚ ਸੁਗੰਧੀ ਵਸਦੀ ਹੁੰਦੀ ਹੈ, ਫੁੱਲ ਹੈ ਸੁਗੰਧੀ, ਅੱਖਾਂ ਨਾਲ ਦੇਖੀ ਹੈ ਕਦੇ ਕਿਸੇ ਨੇ? ਲੇਕਿਨ ਨਾਸ਼ਕਾਂ ਮਹਿਸੂਸ ਕਰਦੀਆਂ ਹਨ ਕਿ ਅਸਮਣੀ ਸੁਗੰਧੀ ਹੈ, ਗੁਲਾਬ ਦੀ, ਚੰਬੇਲੀ ਦੀ, ਰਮੇਲ ਦੀ, ਹੋਰ ਕਾਸ਼ੇ ਦੀ, ਇਹ ਮਹਿਸੂਸ ਕਰ, ਨਜ਼ਰ ਨਹੀਂ ਆਉਂਦੀ। ਇਸੇ ਤਰ੍ਹਾਂ ਉਹ ਵੀ ਅੱਖਾਂ ਨਾਲ ਨਜ਼ਰ ਨਹੀਂ ਆਉਣਾ, ਇਹਨਾਂ ਨਾਲ ਅਸਤੂਲ ਅੱਖਾਂ ਨਾਲ ਹੀ ਦਿਸਣਾ। ਛੇ ਅੱਖਣੀਆਂ ਬਿਆਨ ਜਿਹਨਾਂ ਦਿਸਣ ਤੋਂ ਮਾਂ ਤੇਰੀ, ਜਦੋਂ ਉਹ ਅੱਖਾਂ ਖੁੱਲਦੀਆਂ ਹਨ ਫਿਰ ਉਹਦਾ ਦਰਸ਼ਨ ਹੁੰਦਾ ਹੈ। ਸਯੋਂ ਇਸ ਤਰੀਕੇ ਸਿਰ ਗੁਰੂ ਤੇਗ ਬਹਾਦਰ ਜੀ ਕਹਿੰਦੇ ਅੰਦਰ ਹੀ ਹੈ। ਤਾਂ ਤੇ ਰਾਣੀ ਚੁੜਾਲਾ ਨੇ ਰਾਜੇ ਸਿਖਰ ਤੁਜ ਨੂੰ ਕਿਹਾ, ਰਾਜਨ ਬਾਹਰ ਜਾਣ ਦੀ ਕੀ ਲੋੜ ਹੈ, ਅੰਦਰ ਅੰਦਰ ਹੀ ਵਸਤੂ ਲੱਭ ਸਕਦੀ ਹੈ। ਸੋ ਪਰ ਉਹਦੇ ਚਿੱਤ ਵਿੱਚ ਇਤਨਾ ਤੇਜ਼ ਵੈਰਾਗ, ਕਹਿਣ ਲੱਗਾ ਹੈ ਮੈਂ ਤੈਨੂੰ ਮੁਰਸ਼ਿਦ ਮੰਨਣ ਨੂੰ ਤਿਆਰ ਨਹੀਂ, ਖਬਰਦਾਰ ਮੈਨੂੰ ਕੁਛ ਕਿਹਾ ਤਾਂ। ਇਤਨਾ ਵੈਰਾਗ ਵਿੱਚ ਹੈ ਸਾਧ ਸਿੰਘ, ਜਦੋਂ ਵੈਰਾਗ ਦੀ ਹਨੇਰੀ ਆਉਂਦੀ ਹੈ, ਸਾਰੀਆਂ ਚੀਜ਼ਾਂ ਨੂੰ ਉੜਾ ਕੇ ਲੈ ਜਾਂਦੀਆਂ, ਕੂੜਾ ਕਰਕਟ ਦੀ ਕੀ ਮਜਾਲ ਉੱਥੇ ਕੁਛ ਰਹਿ ਜਾਵੇ, ਸਾਰੇ ਸੰਕਲਪ ਸ਼ਾਂਤ ਇੱਕ ਪਾਸੇ ਹੀ ਲੱਗ ਜਾਂਦਾ ਹੈ। ਇਉਂ ਕਰਕੇ ਫਿਰ ਅਖੀਰ ਉਹਦੇ ਕਹਿਣ ਦੇ, ਸਮਝਾਉਣ ਦੇ ਬਾਵਜੂਦ ਵੀ ਰਾਜਾ ਸਭ ਕੁਛ ਛੋੜ ਛੜਾ ਕੇ ਕਿਸੇ ਬਹੁਤ ਦੂਰ ਜਾ ਕੇ, ਜਿੱਥੇ ਆਦਮੀ ਦਾ ਨਾਮੋ ਨਿਸ਼ਾਨ ਨਹੀਂ ਸੀ, ਇੱਕ ਝੀਲ ਸੀ, ਉਸਦੇ ਕਿਨਾਰੇ ਇੱਕ ਛੋਟੀ ਛਪਰੀ ਬਣਾ ਕੇ ਰਹਿਣਾ ਸ਼ੁਰੂ ਕਰ ਦਿੰਦਾ, ਮਹਾਂਪੁਰਖਾਂ ਦੇ ਉਪਦੇਸ਼ ਤਾਰ, ਕਮਾਈ ਕਰਨੀ ਸ਼ੁਰੂ ਕਰ ਦਿੰਦਾ, ਨਾਮ ਅਭਿਆਸ ਨਹੀਂ, ਸਮਾਧੀ ਲਾਉਂਦਾ ਜਾਂਦਾ। 8 ਸਾਲ ਗੁਜ਼ਰ ਗਏ ਇਸੇ ਤਰ੍ਹਾਂ ਤਪੱਸਿਆ ਕਮਾਈ ਕਰਦੇ ਨੇ। ਰਾਣੀ ਸਮਝ ਵਾਲੀ ਸੀ, ਤਾਕਤਾਂ ਵੀ ਰੱਖਦੀ ਸੀ, ਫਿਰ ਸੋਚਿਆ ਹੁਣ ਰਾਜਾ ਦਾ ਮਨ ਸ਼ੁੱਧ ਹੋ ਗਿਆ ਹੋਣਾ, ਉਦੋਂ ਜਿਹੜਾ ਮੇਰੀ ਗੱਲ ਨੂੰ ਨਹੀਂ ਸੀ ਮੰਨਦਾ ਉਹਨੂੰ ਇੰਨੀ ਸਮਝ ਨਹੀਂ ਸੀ, ਸਾਸਨ ਗੱਲ ਵੀ ਸਮਝ ਦੁਆਰਾ ਹੀ ਮੰਨੀ ਜਾਂਦੀ ਹੁੰਦੀ ਹੈ, ਚੰਗੀ ਤੇ ਚੰਗੀ ਗੱਲ ਬੇਸਮਝ ਆਦਮੀ ਉਹਦਾ ਵੀ ਨਿਰਾਦਰ ਕਰ ਦਿੰਦਾ ਹੁੰਦਾ ਹੈ। ਚੰਗੀ ਕੀਮਤੀ ਚੀਜ਼ ਬਾਂਦਰ ਨੂੰ ਤੁਸੀਂ ਰੇਸ਼ਮੀ ਟੋਪੀ ਦੇ ਪਾੜ ਕੇ ਸੁੱਟ ਦੋ, ਪਰ ਇਸੇ ਤਰ੍ਹਾਂ ਕਿਸੇ ਅਣਜਾਣ ਆਦਮੀ ਨੂੰ ਲਾਲ ਦੋ, ਉਪਰਾਂ ਕੰਚ ਜਾਣ ਕੇ ਭਰਾਂ ਫੈਂਕ ਦੇਗਾ। ਇਸੇ ਤਰ੍ਹਾਂ ਵਸਤੂ ਦੀ ਕਦਰ ਕਦਰਦਾਨ ਹੀ ਕਰਿਆ ਕਰਦਾ ਹੈ। ਸੋਇਓ ਰਾਣੀ ਨੇ ਸੋਚਿਆ ਹੁਣ ਬੜੀ ਤਪੱਸਿਆ ਆਦਿ ਕਰਕੇ ਉਹਦਾ ਮਨ ਸ਼ੁੱਧ ਹੋ ਗਿਆ ਹੋਵੇਗਾ, ਹੁਣ ਸ਼ਾਇਦ ਉਸ ਵਸਤੂ ਨੂੰ ਸਮਝ ਸਕੇ ਜੋ ਮੈਂ ਉਦੋਂ ਇਸ ਨੂੰ ਸਮਝਾਉਣਾ ਚਾਹੁੰਦੀ ਸੀ। ਹੁਣ ਉੱਥੇ ਪਹੁੰਚੀ ਰਾਣੀ, ਆਪਣਾ ਭੇਸ ਬਦਲਾ ਕੇ, ਕਿਉਂ? ਉਹਨੇ ਸੋਚਿਆ ਜਿਵੇਂ ਇਸ ਭੇਸ ਵਿੱਚ ਗਈ ਉਸਨੇ ਨਹੀਂ ਮੰਨਣਾ, ਉਸਨੇ ਇੱਕ ਸਾਧੂ ਦਾ ਵੇਸ਼ ਬਣਾ ਲਿਆ। ਇਹ ਵੇਸ਼ ਬਣਾ ਕੇ ਆਪਣੇ ਆਪ ਨੂੰ ਬ੍ਰਹਮਾ ਦਾ ਪੋਤਰਾ ਮੰਨਿਆ, ਕੁੰਭਜੇਸ਼ੀ ਨਾਮ ਲਿਖਾ ਲਿਆ। ਸਹੀਓ ਉੱਥੇ ਪਹੁੰਚੀ, ਰਾਜਾ ਬੈਠਾ ਸਮਾਧੀ ਦੇ ਵਿੱਚ, ਉਹ ਵੀ ਸਾਹਮਣੇ ਜਾ ਕੇ ਬੈਠ ਗਏ। ਯਾਨੀ ਸਾਧੂ ਵੇਸ ਵਿੱਚ ਰਾਣੀ ਚੁੜਾਵਾ। ਸੋ ਜਦੋਂ ਰਾਜਾ ਦੀ ਸਮਾਧੀ ਟੁੱਟੀ, ਅੱਖਾਂ ਖੁੱਲੀਆਂ ਤੇ ਦੇਖਿਆ ਸਾਹਮਣੇ ਕੋਈ ਮਹਾਤਮਾ ਬੈਠਾ ਹੈ। 8 ਸਾਲ ਹੋ ਗਏ ਸੀ ਕੋਈ ਆਦਮੀ ਨਹੀਂ ਸੀ ਦਿਸਿਆ, ਇਹੀ ਇਕਾਂਤ ਜਗ੍ਹਾ ਵਿੱਚ ਜਾ ਕੇ ਬੈਠਾ ਸੀ। ਹੁਣ ਬੜਾ ਖੁਸ਼ੀ ਹੋਇਆ, ਜੱਟ ਹੀ ਦੌੜ ਕੇ ਉਸਦੇ ਚਰਨਾਂ 'ਤੇ ਜਾ ਡਿੱਗਿਆ। ਸੋ ਮਹਾਤਮਾ ਦੇ ਚਰਨਾਂ 'ਤੇ ਡਿੱਗੇ, ਬੜੇ ਕਹਿਣਗੇ ਬੜੀ ਕਿਰਪਾ ਕੀਤੀ, ਆਪ ਨੇ ਮੈਨੂੰ ਦਰਸ਼ਨ ਦਿੱਤਾ, ਬੜੀ ਦੇਰ ਹੋ ਗਈ ਮੈਂ ਰਾਜਪਾਲ ਛੱਡ ਕੇ ਇੱਥੇ ਆਇਆ, ਬਹੁਤ ਕੁਛ ਤਿਆਗ ਕੇ ਆਇਆ ਹਾਂ, ਪਰ ਮੈਨੂੰ ਅਜੇ ਮੇਰੀ ਪੂਰੀ ਕਮੀ ਦੂਰ ਨਹੀਂ ਹੋਈ। ਉਹਨੇ ਪੁੱਛਿਆ ਕਿਉਂ ਰਾਜਨ, ਕੀ ਕਮੀ ਹੈ? ਉਹ ਕਹਿੰਦਾ ਜਿਸ ਵਕਤ ਮੈਂ ਸਮਾਧੀ ਵਿੱਚ ਬੈਠਦਾ ਹਾਂ ਮੇਰਾ ਮਨ ਜੁੜਦਾ ਹੈ, ਮਨ ਟਿਕ ਜਾਂਦਾ ਹੈ, ਬੜਾ ਸੁਖੀ ਅਤੇ ਸ਼ਾਂਤ ਹੁੰਦਾ ਹੈ। ਪਰ ਜਦੋਂ ਕੁਛ ਨੂੰ ਕੁਛ ਕਿਰਿਆ ਕਰਨੀ ਪੈਂਦੀ ਹੈ, ਨਹਾਉਣਾ ਧੋਣਾ, ਹੋਰ ਸਰੀਰ ਦਾ ਹੋਰ ਵੀ ਕੁਛ ਡੰਬਰ ਮਾੜਾ ਮੋਟਾ ਕਰਨਾ ਪੈਂਦਾ ਹੈ, ਉਸ ਮੌਕੇ ਮੇਰਾ ਮਨ ਛਿੰਡਦਾ ਹੈ, ਅਸ਼ਾਂਤ ਹੁੰਦਾ, ਬੜਾ ਦੁਖੀ ਹੁੰਦਾ। ਮੈਂ ਚਾਹੁੰਦਾ ਹਾਂ ਮੇਰੀ ਅਵਸਥਾ ਉਸ ਵਕਤ ਵੀ ਉਹੀ ਜਿਹੀ ਬਣੀ ਰਹੇ ਜਿਹੀ ਜੀ ਸਮਾਧੀ ਵਿੱਚ ਹੁੰਦੀ ਹੈ, ਯਾਨੀ ਮੇਰੀ ਸਦਾ ਦੀ ਸਮਾਧੀ ਬਣ ਜਾਏ। ਚਿੱਤ ਬਿਰਤੀ ਨਿਰੋਧਾ ਸਮਾਧੀ, ਚਿੱਤ ਦੇ ਡਿੱਗ ਜਾਣ ਦਾ ਨਾਮ ਸਮਾਧੀ ਹੈ। ਸੋ ਇਹ ਗੱਲ ਸੁਣ ਕੇ ਰਾਣੀ ਸੀ ਉਸੇ ਦੀ, ਲੇਕਿਨ ਉਹ ਤਾਂ ਰਿਸ਼ੀ ਬਣਿਆ ਸੀ, ਹੋਰ ਸ਼ਕਲ ਵਿੱਚ ਸੀ, ਭੇਸ ਬਦਲਾਇਆ ਹੋਇਆ ਸੀ। ਕਹਿਣ ਲੱਗੀ ਰਾਜਨ, ਅਗਰ ਤੂੰ ਉਸ ਵਸਤੂ ਨੂੰ ਚਾਹੁੰਦਾ ਹੈ ਤਾਂ ਤਿਆਗ ਕਰ। ਰਾਜਾ ਚੁੱਪ ਹੋ ਗਿਆ, ਹੈ ਤਿਆਗ ਕਰ? ਅਜੇ ਮੈਂ ਤਿਆਗੀ ਨਹੀਂ ਹਾਂ, ਕਿੱਡਾ ਵੱਡਾ ਰਾਜ, ਹਜ਼ਾਰਾਂ ਮਰਬਾ ਮੀਲ ਦਾ ਰਾਜ ਭਾਗ, ਖਜ਼ਾਨੇ, ਫੌਜਾਂ, ਪੁਲਿਸ, ਸਿਉਲ ਦੇ ਮਹਿਕਮੇ, ਅਤੇ ਇਸ ਤੋਂ ਇਲਾਵਾ ਆਪਣੇ ਰਾਣੀਆਂ, ਪੁੱਤਰ, ਸਭ ਕੁਛ ਛੱਡਿਆ, ਅਜੇ ਮੈਂ ਤਿਆਗੀ ਨਹੀਂ ਹਾਂ। ਕਹਿਣ ਲੱਗੇ, ਅਗਰ ਤਿਆਗੀ ਹੈ ਤਾਂ ਆਪਣੇ ਅੰਦਰ ਝਾਤੀ ਮਾਰ, ਤੇਰੀ ਅਵਸਥਾ ਸਮ ਹੋ ਜਾਣੀ ਚਾਹੀਦੀ ਹੈ, ਤੇਰਾ ਮਨ ਅੱਠੇ ਪੈਰ ਸ਼ਾਂਤ ਅਤੇ ਆਨੰਦ ਵਿੱਚ ਮਸਰੂਰ ਹੋਣਾ ਚਾਹੀਦਾ। ਉਹ ਕਹਿੰਦਾ ਇਹ ਅਵਸਥਾ ਤਾਂ ਨਹੀਂ ਆਈ, ਜਦੋਂ ਸਮਾਧੀ ਜੁੜਦਾ ਉਦੋਂ ਠੀਕ ਹੈ ਮੇਰਾ ਮਨ ਆਨੰਦ, ਜਦੋਂ ਉੱਠੇ ਕੁਛ ਨੂੰ ਕਿਰਿਆ ਕਰਨੀ ਪੈਂਦੀ ਹੈ, ਥੋੜ੍ਹਾ ਬਹੁਤਾ ਖਾਣ ਪਾਨ, ਨਹਾਉਣਾ ਧੋਣਾ, ਸਾਤਨ ਕੁਰਲਾ, ਹੋਰ ਕੁਛ ਕਰਨਾ ਪੈਂਦਾ ਹੈ, ਉਦੋਂ ਫਿਰ ਮਨ ਦੁਖੀ ਹੁੰਦਾ। ਸੋ ਕਹਿਣ ਲੱਗੀ ਰਾਣੀ, ਫਿਰ ਤਿਆਗ ਕਰ। ਹੁਣ ਸੋਚਦਾ ਰਾਜਾ, ਹੁਣ ਹੋਰ ਵੀ ਮੈਂ ਕੀ ਤਿਆਗ ਕਰਾਂ ਇਸ ਤੋਂ ਪਰੇ। ਅਖੀਰ ਉਸਨੇ ਸੋਚਿਆ ਵੀ ਜੇਕਰ ਮੈਂ ਆ ਜਾ, ਜਿਹੜਾ ਮੇਰੇ ਪਾਸ ਆਸਣ ਹੈ ਬੈਠਣ ਦਾ, ਔਰ ਬਰਾਗਣ ਹੈ, ਮਾਲਾ ਹੈ, ਆ ਥੋੜ੍ਹਾ ਬਹੁਤ ਉੱਪਰਲਾ ਸਮਾਨ ਹੁੰਦਾ ਹੀ ਹੈ ਭਜਨ ਬੰਦਗੀ ਵਾਲਿਆਂ ਪਾਸ ਵੀ, ਜੇਕਰ ਮੈਂ ਇਹਨੂੰ ਤਿਆਗ ਦਿਆਂ ਸ਼ਾਇਦ ਫਿਰ ਮੈਂ ਤਿਆਗੀ ਬਣ ਜਾਵਾਂਗਾ। ਸੋ ਉਸਨੇ ਚੱਕ ਕੇ ਸਾਰੀਆਂ ਚੀਜ਼ਾਂ ਚੀਰ ਵੀ ਸੁੱਟ ਦਿੱਤੀਆਂ। ਕਹਿਣ ਲੱਗਾ, ਹੁਣ ਤਾਂ ਮੈਂ ਤਿਆਗੀ ਹਾਂ ਨਾ। ਰਾਣੀ ਕਹਿੰਦੀ, ਅੰਦਰ ਝਾਤੀ ਮਾਰ ਲੈ, ਬਸ ਮੈਂ ਨਹੀਂ ਕੁਛ ਕਹਿਣਾ, ਅੰਦਰ ਝਾਤੀ ਮਾਰ ਕੇ ਦੇਖ ਲੈ। ਅੱਖਾਂ ਮੀਟ ਉੱਤੇ ਉੱਤੇ ਕਹਿੰਦੇ, ਨਹੀਂ ਉਹ ਅਵਸਥਾ ਤਾਂ ਮੈਨੂੰ ਨਹੀਂ ਮਿਲੀ। ਕਹਿਣ ਲੱਗੀ, ਤਿਆਗ ਕਰ ਫਿਰ। ਤਿਆਗ, ਫਿਰ ਸੋਚਿਆ ਹੋਰ ਕੀ ਤਿਆਗਾਂ। ਫਿਰ ਸੋਚਿਆ, ਇਹ ਛੱਪਰੀ ਹੈ ਮੇਰੇ ਪਾਸ ਜਿਹਦੇ ਵਿੱਚ ਮੈਂ ਰਹਿੰਦਾ, ਇਸ ਨੂੰ ਸਾੜ ਦਿੰਦਾ ਹਾਂ। ਚਾਟੀ ਛੱਪਰੀ ਨੂੰ ਅੱਗ ਲਾ ਦਿੱਤੀ, ਉਹ ਲੱਟੜ ਮੱਜ ਗਏ ਸਾਰੇ, ਫੂਕ ਗਈ, ਮਿੰਟਾਂ ਦੇ ਵਿੱਚ ਫੂਸ ਹੁੰਦਾ। ਕਹਿੰਦਾ, ਹੁਣ ਤਾਂ ਮੈਂ ਤਿਆਗੀ ਹੋ ਗਿਆ ਨਾ। ਰਾਣੀ ਕਹਿੰਦੀ, ਆਪਣੇ ਅੰਦਰ ਝਾਤੀ ਮਾਰ, ਜਦੋਂ ਤੂੰ ਪੂਰਾ ਤਿਆਗੀ ਹੋ ਜਾਏਗਾ ਤੈਨੂੰ ਉਹ ਅਵਸਥਾ ਪ੍ਰਾਪਤ ਹੋ ਜਾਏਗੀ। ਸੱਚ ਗੱਲ ਹੈ, ਰਾਜਾ ਹੈਰਾਨ ਹੋ ਰਿਹਾ, ਹੋਰ ਕੀ ਤਿਆਗਾਂ ਮੈਂ? ਅਖੀਰ ਸੋਚਿਆ, ਸਰੀਰ ਹੈ ਇਹਨੂੰ ਫੂਕ ਦਿੰਦਾ, ਹੋਰ ਤਾਂ ਕੁਛ ਨਹੀਂ। ਸਾਸਿੰਘ, ਉਸ ਪ੍ਰਾਪਤੀ ਦੇ ਵਾਸਤੇ ਕਿੱਡੀਆਂ ਕਿੱਡੀਆਂ ਕੁਰਬਾਨੀਆਂ ਕਰਦੇ ਨੇ ਲੋਕ ਆਪਣੇ। ਅਸੀਂ ਵੀ ਮੁਕਾਬਲਾ ਕਰਕੇ ਦੇਖੀਏ ਕੀ ਕੁਛ ਕਰ ਸਕਦੇ, ਕਿੰਨੀ ਕੁ ਕੁਰਬਾਨੀ ਸਾਡੇ ਜਿੱਤ ਵਿੱਚ ਹੈ ਉਸਦੇ, ਉਸ ਪ੍ਰਾਪਤੀ ਦੇ ਵਾਸਤੇ। ਸਿਉਂ ਕਰਕੇ ਕਹਿਣਗਾ, ਹੁਣ ਤਾਂ ਮੇਰੇ ਪਾਸ ਸਰੀਰ ਹੈ, ਇਹਨੂੰ ਫੂਕ ਦਿੰਦਾ, ਹੋਰ ਤਾਂ ਕੁਛ ਨਹੀਂ ਹੈ। ਰਾਣੀ ਕਹਿੰਦੀ, ਤੇਰੀ ਖੁਸ਼ੀ, ਦੇਖ ਲੈ। ਉਸਨੇ ਲੱਕੜਾਂ ਇਕੱਠੀਆਂ ਕੀਤੀਆਂ, ਚੀਖਾ ਬਣਾ ਲਈ, ਲੱਟ ਮੱਜਣ ਲੱਗ ਪਈ, ਛਾਲ ਮਾਰਨ ਵਾਸਤੇ ਤਿਆਰ ਹੀ ਸੀ ਉਹਦੇ ਵਿੱਚ, ਰਾਣੀ ਨੇ ਬਾਂਹ ਫੜ ਲਈ। ਕਹਿਣਗੇ, ਰਾਜਨ, ਜੇਕਰ ਤੂੰ ਸਰੀਰ ਨੂੰ ਵੀ ਫੂਕ ਦਿੱਤਾ ਤਾਂ ਵੀ ਤੂੰ ਤਿਆਗੀ ਨਹੀਂ ਹੋਵੇਗਾ, ਸਰਬ ਤਿਆਗ ਕਰ। ਵਿਸ਼ਿਸ਼ ਜੀ ਰਾਮ ਚੰਦਰ ਜੀ ਨੂੰ ਕਹਿੰਦੇ ਨੇ, ਰਾਮ ਜੀ, ਸਰਬ ਤਿਆਗ ਤੋਂ ਬਿਨਾਂ ਆਤਮ ਸਥਿਤੀ ਹੁੰਦੀ ਨਹੀਂ ਹੈ, ਫਿਰ ਵੀ ਤੂੰ ਤਿਆਗੀ ਨਹੀਂ ਹੋਵੇਗਾ, ਫਿਰ ਵੀ ਤੇਰੇ ਅੰਦਰ ਮੈਂ ਸਰੀਰ ਨੂੰ ਫੂਕ ਦਿੱਤਾ ਬਣੀ। ਓਹੋ, ਅਵਸਥਾ ਤਾਂ ਚੰਗੀ ਸੀ, ਪ੍ਰਾਪਤ ਹੋਈ ਹੋਈ, ਝੱਟ ਹੀ ਸਮਝ ਆ ਗਈ ਗੱਲ ਵੀ ਤਿਆਗਣਾ ਤਾਂ ਹਉਮੈ, ਜੀਵ ਤੇ ਰੱਬ ਦੇ ਵਿਚਾਲੇ ਪੜਦਾ ਹਉਮੈ ਦਾ ਹੈ, ਇਸ ਨੂੰ ਦੂਰ ਕਰਨਾ ਹੈ। ਹਾਂ ਹਉ ਹੰਗਤਾ ਦੇ ਮੈਂ ਦੇ ਹਾਂ, ਮੈਂ ਮਮਤਾ ਦੇਹ ਨੂੰ ਆਪਣਾ ਆਪ ਜਾਣ ਕੇ ਮੈਂ ਦੇ ਹਾਂ, ਇਹਦੇ ਵਿੱਚ ਹਿੱਤ ਹੋਣਾ, ਆਪਣੇ ਅਸਲੀ ਸਰੂਪ ਜੋ ਜੀਵ ਆਤਮਾ ਹੈ ਉਹਨੂੰ ਛੱਡ ਕੇ, ਉਹਦੀ ਮਮਤਾ ਨੂੰ ਛੱਡ ਕੇ ਦੇਹ ਦੇ ਵਿੱਚ ਹੰਗਤਾ ਤੇ ਮਮਤਾ ਹੋਣੀ, ਇਸ ਨੂੰ ਹੀ ਹਉਮੈ ਕਹਿੰਦੇ ਹਨ। ਇਸੀ ਦੇ ਵਾਸਤੇ ਗੁਰੂ ਜੀ ਨੇ ਤਦੇ ਕਿਸੇ ਮੌਕੇ ਕਿਹਾ ਸੀ ਨਾ, ਕੈਸੇ ਕੋਈ ਤਿਆਗੀ ਜੀ ਹਉਮੈ ਦੇ ਤਿਆਗੇ ਵਾਜੋ, ਕੈਸੇ ਕੋਈ ਤਿਆਗੀ ਜੀ ਹਉਮੈ ਦੇ ਤਿਆਗੇ ਵਾਜੋ, ਉਸ ਤੋਂ ਅਗਲਾ ਦਰਜਾ ਪਰਮ ਵਿਚਾਰ ਦਾ, ਉਸ ਤੋਂ ਬਿਨਾਂ ਤਿਆਗੀ ਨਹੀਂ ਜਾਂਦੇ। ਅਖੀਰ ਜਦੋਂ ਇੰਨੀ ਗੱਲ ਕਹੀ ਅਧਿਕਾਰੀ ਸੀ, ਮਨ ਤਾਂ ਬਿਲਕੁਲ ਸ਼ੁੱਧ ਹੋ ਚੁੱਕਾ ਸੀ, ਇੰਨੀ ਗੱਲ ਕਹਿਣ ਦੀ ਦੇਰ ਸੀ, ਉੱਥੇ ਹੀ ਰਾਜੇ ਸਮਾਧੀ ਜੁੜ ਗਈ। ਬੜੀ ਦੇਰ ਤੱਕ ਸਮਾਧੀ ਵਿੱਚ ਸਥਿਤ ਰਿਹਾ। ਅਖੀਰ ਰਾਣੀ ਨੇ ਉਹਨੂੰ ਹਿਲਾ ਕੇ ਸਮਾਧੀ ਤੋਂ ਜਗਾਇਆ, ਕਹਿਣਗੇ ਹੁਣ ਤੈਨੂੰ ਸਮਾਧੀ ਯਾਨੀ ਅੱਖਾਂ ਮੀਟ ਕੇ ਇਸ ਅਵਸਥਾ ਵਿੱਚ ਬੈਠਣ ਦੀ ਲੋੜ ਨਹੀਂ, ਬੇਸ਼ੱਕ ਸਭ ਕੁਛ ਕਰ, ਫਿਰ ਵੀ ਤੇਰੀ ਇਹੀ ਅਵਸਥਾ ਬਣੀ ਰਹੇਗੀ। ਜਦ ਤੇਰੀ ਅਸਲੀ ਜਿਹੜੀ ਰੁਕਾਵਟ ਹੈ ਦੂਰ ਹੋ ਗਈ ਤੇ ਮਿਲਾਪ ਹੋ ਗਿਆ ਅੰਤਰਾਤਮੇ, ਸਭ ਵਿਵਹਾਰ ਵੀ ਤੁਲ ਹੋ ਜਾਂਦਾ। ਤਦੇ ਦੱਸਿਆ ਨਾ ਸ਼ਾਸਤਰਕਾਰਾਂ ਨੇ ਵੀ ਗਿਆਨਵਾਨ ਨੂੰ ਵਿਵਹਾਰ ਵੀ ਤੁਲ ਹੈ, ਵਿਵਹਾਰ ਵਿੱਚ ਵੀ ਉਹਦੀ ਸਮਾਧੀ ਹੀ ਹੈ। ਗੁਰਮੁਖ ਸਦਾ ਨਿਰੋਧ, ਗੁਰਮੁਖ ਦੀ ਸਦਾ ਦੀ ਸਮਾਧੀ ਹੈ। ਅਗਰ ਕੋਈ ਇਸ ਅਵਸਥਾ ਨੂੰ ਪਹੁੰਚ ਜਾਵੇ ਉਸਦੀ ਸਦਾ ਦੀ ਸਮਾਧੀ ਹੈ। ਯਾਨੀ ਰਾਣੀ ਚੁੜਾਲਾ ਨੇ ਰਾਜੇ ਨੂੰ ਕਿਵੇਂ ਗਿਆਨ ਕੀਤਾ, ਇਹਨਾਂ ਨੂੰ ਮਾਈਆਂ। ਫਿਰ ਰਾਣੀ ਮੰਦਾਲਸਾ ਹੋਈ ਸਾਡੇ ਦੇਸ਼ ਦੇ ਵਿੱਚ। ਸੋ ਉਸਨੇ ਪ੍ਰਣ ਕੀਤਾ ਸੀ ਜਿਹੜਾ ਬੱਚਾ ਮੈਥੋਂ ਜਨਮੇਗਾ ਹੋਰ ਕਿਸੇ ਮਾਤਾ ਦੀ ਕੁੱਖ ਵਿੱਚ ਨਹੀਂ ਜਾਏਗਾ। ਉਹ ਬੱਚੇ ਬਚਪਨ ਵਿੱਚ ਹੀ ਉਸਨੂੰ ਇਹੀਆਂ ਜਿਹੀਆਂ ਲੋਰੀਆਂ ਦਿੰਦੀ, ਜਦੋਂ ਥੋੜ੍ਹਾ ਜਿਹਾ ਜਵਾਨ ਯੁਵਾ ਅਵਸਥਾ ਵਿੱਚ ਉੱਠਦਾ ਹੋ ਉਸ ਮੌਕੇ ਉਸਦੇ ਚਿੱਤੇ ਜੋ ਵੈਰਾਗ ਹੋ ਕੇ ਉਹ ਰੋਈਆਂ ਚਲਾ ਜਾਂਦਾ, ਫਕੀਰ ਬਣ ਜਾਂਦਾ। ਕਈ ਬੱਚੇ ਉਹ ਹੋਏ ਰਾਜਾ ਅਲੱਗ ਕਹਿਣ ਲੱਗਾ ਰਾਣੀ ਅਗਰ ਇਹ ਹਾਲਤ ਰਹੀ, ਰਾਜ ਭਾਗ ਨੂੰ ਸਾਂਭਣ ਵਾਲਾ ਵੀ ਤਾਂ ਕੋਈ ਅਕਸਰ ਕੋਈ ਚਾਹੀਦਾ ਹੀ ਹੈ। ਉਹ ਤਾਂ ਲੋਰੀਆਂ ਦੇ ਕੇ ਜਦੋਂ ਥੋੜ੍ਹਾ ਜਿਹਾ ਹੁਸ਼ਿਆਰ ਹੁੰਦਾ ਹੈ ਉਹਨੂੰ ਵੈਰਾਗ ਹੋ ਕੇ ਰੋਈਆਂ ਨੂੰ ਤੁਰ ਜਾਂਦਾ, ਉਹਦੀ ਨਿਗਾਹ 'ਚ ਸੰਸਾਰ ਹੇਜ ਪੋਚ ਹੋ ਜਾਂਦਾ ਹੈ। ਠੀਕ ਹੈ, ਕਹਿਣ ਕੋਈ ਗੱਲ ਨਹੀਂ, ਮੇਰਾ ਜਿਹੜਾ ਪ੍ਰਣ ਹੈ ਜਿਹੜਾ ਬੱਚਾ ਮੇਰੀ ਕੁੱਖ ਵਿੱਚ ਆ ਜਾਏਗਾ ਦੂਜੀ ਮਾਤਾ ਦੀ ਕੁੱਖ ਵਿੱਚ ਨਹੀਂ ਜਾਏਗਾ, ਇਹ ਪੂਰਾ ਹੀ ਹੋਏਗਾ। ਇੱਕ ਰੱਖ ਲਾਂਗੇ ਰਾਜ ਭਾਗ ਦਾ ਮਾਲਕ ਵੀ। ਇਸੇ ਤਰ੍ਹਾਂ ਕੀਤਾ ਗਿਆ। ਆਖਰੀ ਜਿਹੜਾ ਲੜਕਾ ਸੀ ਉਸਨੂੰ ਰਾਣੀ ਨੇ ਉਹੀਆਂ ਜਿਹੀਆਂ ਲੋਰੀਆਂ ਨਹੀਂ ਦਿੱਤੀਆਂ ਜਿਹੀਆਂ ਪਹਿਲੀਆਂ ਨੂੰ ਦਿੰਦੀ ਸੀ, ਹੋਰ ਕਿਸਮ ਲੋਰੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਰਾਜ ਭਾਗ ਦਾ ਮਾਲਕ ਬਣ ਗਿਆ ਕਿਉਂਕਿ ਯੁਵਾ ਅਵਸਥਾ ਹੋ ਗਈ, ਰਾਜਾ ਰਾਣੀ ਬਿਰਥ ਹੋ ਗਏ। ਪਹਿਲੇ ਰਾਜੇ ਰਾਣੀ ਰਾਜ ਭਾਗ ਕਰੀ ਜਾਂਦੇ ਹੁੰਦੇ, ਫਿਰ ਆਖਰੀ ਉਮਰ ਜਾ ਕੇ ਰੂਹੀਆਂ ਜਾ ਕੇ ਤਪ ਸਾਧਨ ਆਦਿ ਹੋਰ ਕਰਕੇ ਸਰੀਰ ਨੂੰ ਤਿਆਗ ਕੇ ਮੁਕਤ ਹੋ ਜਾਂਦੇ ਸਨ। ਇਹ ਉਹਨਾਂ ਲੋਕਾਂ ਦੇ ਸੁਭਾਵ ਸਨ। ਸਵਯੰ ਕਰਕੇ ਉਸਨੂੰ ਜਿਸ ਵਕਤ ਰਾਜਾ ਰਾਣੀ ਤਪ ਕਰਨ ਵਾਸਤੇ ਕਹਿਣਗੇ ਅਸੀਂ ਬਿਰਧ ਹੋ ਗਏ ਹਾਂ, ਹੁਣ ਥੋੜ੍ਹੀ ਆਯੂ ਰਹਿੰਦੀ ਹੈ, ਇਕਾਂਤ ਬੈਠ ਕੇ ਭਜਨ ਤਪ ਕਰਕੇ ਸਰੀਰ ਦਾ ਪਰਿਤਿਆਗ ਕਰ ਦੇਣਾ। ਉਸ ਲੜਕੇ ਦੇ ਵਾਸਤੇ ਉਹ ਕਹਿਣਗੇ ਮੈਨੂੰ ਕੋਈ ਸਿੱਖਿਆ ਦੇ ਜਾਓ। ਕਹਿਣਗੇ ਹਾਂ ਇਨਸਾਫ ਕਰੀ ਪੂਰਾ ਪੂਰਾ, ਪ੍ਰਜਾ ਨੂੰ ਸੁੱਖ ਦੇਵੀ ਜਿਵੇਂ ਮਾਤਾ ਪਿਤਾ ਬੱਚਿਆਂ ਨੂੰ ਸੁੱਖ ਦਿੰਦੇ ਨੇ, ਐਸਾ ਸੁੱਖ ਦੇਵੀ ਜੋ ਰਾਜਿਆਂ ਦਾ ਫਰਜ਼ ਹੈ ਪੂਰਾ ਪੂਰਾ ਅਦਾ ਕਰੀ। ਪਰ ਜੇਕਰ ਤੈਨੂੰ ਕੋਈ ਤਕਲੀਫ ਹੋਵੇ ਤਾਂ ਇੱਕ ਤਵੀਲੀ ਲਿਖ ਕੇ ਉਸਨੇ ਮੜ ਕੇ ਉਹਦੇ ਵਿੱਚ ਕੁਛ ਅੱਖਰ ਲਿਖ ਕੇ ਤੇ ਇੱਕ ਤਵੀਜ਼ ਦੇ ਦਿੱਤਾ, ਇਹਨੂੰ ਸਾਂਭ ਕੇ ਰੱਖ। ਜਦੋਂ ਤੈਨੂੰ ਕੋਈ ਬਿਪਤਾ ਦਾ ਸਮਾਂ ਆਵੇ ਇਕਾਂਤ ਬੈਠ ਕੇ ਇਸਨੂੰ ਧੂਪ ਦੇ ਕੇ ਇਸਨੂੰ ਪੜ੍ਹੀ ਵਿਚਾਰੀ ਇਸ 'ਤੇ ਅਮਲ ਕਰੀ, ਤੇਰਾ ਦੁੱਖ ਦੂਰ ਹੋ ਜਾਏਗਾ। ਉਹ ਆਪ ਤਾਂ ਚਲੇ ਗਏ ਰੋਈਆਂ ਨੂੰ ਤਪ ਕਰਨ ਵਾਸਤੇ। ਹੁਣ ਰਾਜਾ ਰਾਜ ਕਰਦਾ ਹੈ, ਸਮਾਂ ਗੁਜ਼ਰਦਾ ਚਲਾ ਜਾਂਦਾ ਹੈ। ਸੋ ਉਸਦੇ ਚਾਰ ਭਰਾ ਜਿਹੜੇ ਪਹਿਲੇ ਸਨ ਉਹਨਾਂ ਸੋਚਿਆ ਸਾਡਾ ਭਰਾ ਤਾਂ ਉਹੀ ਜਿਲਣ ਵਿੱਚ ਫਸਿਆ ਰਿਹਾ, ਉਹਨੂੰ ਵੀ ਕੱਢਣਾ ਚਾਹੀਦਾ ਕਿਵੇਂ। ਵੈਰਾਗ ਤੋਂ ਬਿਨਾਂ ਨਿਕਲ ਨਹੀਂ ਸਕੇਗਾ, ਦੁੱਖ ਤੋਂ ਬਿਨਾਂ ਵਿਰਾਗ ਨਹੀਂ ਹੁੰਦਾ, ਵਿਰਾਗ ਤੋਂ ਬਿਨਾਂ ਮਨ ਤੋਂ ਮਾਇਆ ਲਹਿੰਦੀ ਨਹੀਂ, ਮਨ ਤੋਂ ਮਾਇਆ ਲਹੀ ਬਿਨਾਂ ਮਨ ਦੇ ਉੱਪਰ ਆਤਮਾ ਦਾ ਵਾਹਿਗੁਰੂ ਦਾ ਨਿਵਾਸ ਨਹੀਂ ਹੁੰਦਾ ਹੈ, ਤਾਂ ਤੇ ਕੋਈ ਉਪਾਅ ਕਰੋ। ਉਹਨਾਂ ਚੌਹਾਂ ਨੇ ਸੋਚਿਆ ਕਿਸੇ ਹੋਰ ਰਾਜਾ ਨੂੰ ਬਹੁਤ ਬਲੀ ਸੀ, ਉਸਨੂੰ ਸਿਖਾਇਆ ਅਸੀਂ ਤੇਰੇ ਨਾਲ ਚੱਲਦੇ ਹਾਂ, ਉਸ ਰਾਜਾ 'ਤੇ ਚੜ੍ਹਾਈ ਕਰ, ਪਰ ਸਾਡੇ ਕਹੇ ਅਨੁਸਾਰ ਚੱਲੀ। ਉਹ ਕਹਿੰਦਾ ਬਹੁਤ ਅੱਛਾ। ਖੈਰ ਚੜ੍ਹਾਈ ਕਰ ਦਿੱਤੀ, ਇਹ ਇੱਕ ਲਖਤ ਚੜ੍ਹਾਈ ਨਹੀਂ ਕਰਦੇ ਹੁੰਦੇ, ਪਹਿਲੇ ਆਪਣਾ ਜਾਸੂਸ ਭੇਜਦੇ, ਬਾਹਰ ਫੌਜਾਂ ਖੜਾਤੀਆਂ। ਨਵੀਨ ਰਾਜਾ ਨੇ ਜਿਹੜੇ ਚੜ੍ਹਾਈ ਕਰਕੇ ਆਇਆ ਸੀ ਉਸਨੇ ਆਪਣਾ ਵਕੀਲ ਭੇਜਿਆ, ਭਈਆ ਪਛਾਣੀ ਕਬੂਲ ਕਰ, ਨਹੀਂ ਫਿਰ ਅਸੀਂ ਤੇਰੇ 'ਤੇ ਹਮਲਾ ਕਰਦੇ ਹਾਂ, ਜੰਗ ਕਰ। ਹੁਣ ਏਦੋਂ ਵੱਡਾ ਬਿਪਤਾ ਦਸਵਾਂ ਰਾਜੇ ਵਾਸਤੇ ਹੋਰ ਕੌਣ ਹੁੰਦਾ ਹੈ। ਉਸਨੇ ਸੋਚਿਆ ਮਾਤਾ ਨੇ ਕਿਹਾ ਸੀ ਇਹ ਤਾਵੀਜ਼ ਜਿਹੜਾ ਸਾਂਭ ਕੇ ਰੱਖਿਆ ਹੋਇਆ ਹੈ, ਇਕਾਂਤ ਬੈਠ ਕੇ ਧੂਪ ਦੇ ਕੇ ਸੋ ਇਹਨੂੰ ਖੋਲ੍ਹ ਕੇ ਪੜ੍ਹੀ, ਜੋ ਇਹਦੇ ਵਿੱਚ ਲਿਖਿਆ ਹੋਏਗਾ ਉੱਤੇ ਤੂੰ ਅਮਲ ਕਰੀ, ਤੂੰ ਸੁਖੀ ਹੋ ਜਾਏਗਾ। ਖੈਰ ਹੁਣ ਉਹ ਗੱਲ ਯਾਦ ਆਈ, ਇਕਾਂਤ ਬੈਠ ਕੇ ਸਾਰੇ ਦਰਵਾਜ਼ੇ ਬੰਦ ਕਰਕੇ ਇੱਕ ਕਮਰੇ ਦੇ ਉਹ ਜਿੱਥੇ ਰੱਖੇ ਸੀ ਤਾਵੀਜ਼ ਕੱਢਿਆ, ਖੋਲ੍ਹਿਆ, ਉਹਦੇ ਵਿੱਚ ਕਾਗਜ਼ ਖੋਲ੍ਹਿਆ, ਕਾਗਜ਼ ਖੋਲ੍ਹ ਕੇ ਉਹਦੇ ਵਿੱਚ ਉੱਪਰ ਲਿਖਿਆ ਕੀ ਸੀ? ਜੇ ਸੁਖੀ ਰਹਿਣਾ ਹੈ ਤਿਆਗ ਤਿਆਗ ਕਰ। ਹੁਣ ਸੋਚਦਾ ਹੈ ਵਾਕਈ ਗੱਲ ਠੀਕ ਹੈ, ਕਹਿਣਾ ਜੇ ਮੈਂ ਇਹਦੀ ਛਿਆਨੀ ਪੜਦਾ ਇਹ ਵੀ ਬੜਾ ਦੁੱਖ ਹੈ, ਇਹਦੇ ਅਧੀਨ ਹੁੰਦਾ। ਜੇ ਘਰ ਜੰਗ ਕਰਦਾ ਹਾਂ ਹਜ਼ਾਰਾਂ ਲੱਖਾਂ ਆਦਮੀਆਂ ਦਾ ਕੁਛ ਤਾਂ ਖੂਨ ਹੋ ਜਾਏਗਾ, ਫਾਇਦਾ ਕੀ ਹੋਏਗਾ? ਬਿਹਤਰ ਹੈ ਇਹਨੂੰ ਛੱਡ ਹੀ ਚਲੋ। ਵੈਰਾਗ ਹੋ ਗਿਆ, ਛੱਡ ਹੀ। ਹੁਣ ਸਾਧੂ ਲਿਬਾਸ ਪਹਿਨ ਕੇ ਹੱਥ ਵਿੱਚ ਗੜਵੀ ਲੈ ਕੇ ਉੱਧਰ ਨੂੰ ਤੁਰ ਪੈਂਦਾ ਹੈ ਜਿੱਧਰ ਰਾਜਾ ਬੈਠਾ ਸੀ ਫੌਜਾਂ ਲਈ। ਸੋ ਪੁੱਛਿਆ ਗਿਆ ਇਹ ਸਾਧੂ ਕੌਣ ਹੈ? ਰਾਜਾ ਨੇ ਪੁੱਛਿਆ, ਰਾਜਾ ਕਹਿਣ ਲੱਗੇ, ਰਾਜਾ ਦੱਸੋ ਕਿੱਥੇ ਮੈਂ ਦੱਸਾਂ ਮੈਂ ਕੌਣ? ਉਸ ਰਾਜਾ ਪਾਸ ਲੈ ਗਏ, ਕਹਿਣ ਲੱਗੇ ਤੁਸੀਂ ਸਾਧੂ ਕੌਣ ਹੋ? ਕਹਿਣ ਲੱਗਾ ਮੈਂ ਇਹੀ ਹਾਂ ਰਾਜਾ ਜਿਸ ਦੇ ਉੱਪਰ ਤੂੰ ਚੜ੍ਹਾਈ ਕਰਕੇ ਆਇਆ ਹੈ। ਤੂੰ ਇਸ ਵਾਸਤੇ ਚੜ੍ਹਾਈ ਕੀਤੀ, ਤੈਨੂੰ ਦੋ ਰੋਟੀਆਂ ਨਹੀਂ ਮਿਲਦੀਆਂ, ਤੈਨੂੰ ਰਹਿਣ ਨੂੰ ਥਾਂ ਨਹੀਂ ਮਿਲਦਾ ਹੈ, ਤੈਨੂੰ ਖਾਣ ਪੀਣ ਨੂੰ ਜਾਂ ਪਹਿਨਣ ਨੂੰ ਕੱਪੜਾ ਨਹੀਂ ਮਿਲਦਾ ਹੈ, ਤੇਰੇ ਸੁੱਖ ਦੇ ਜਿਤਨੇ ਸਰੀਰ ਵਾਸਤੇ ਸਮਾਨ ਚਾਹੀਦਾ ਉਹ ਮੁਹੱਈਆ ਨਹੀਂ ਹਨ, ਇਤਨਾ ਬੜਾ ਰਾਜ ਭਾਗ ਤੇਰੇ ਕੋਲ ਪ੍ਰਾਪਤ ਨਹੀਂ ਹੈ, ਫਿਰ ਤੂੰ ਚੜ੍ਹਾਈ ਕਰਕੇ ਆਇਆ ਹੈ। ਹਾਂ ਜੇ ਜੰਕਰ ਨੇ ਸੋਚਿਆ ਲੱਖਾਂ ਦੀ ਕਿਉਂ ਮਰਵਾਉਣੇ ਹਨ, ਸਾਂਭ ਲੈ ਤੂੰ ਇਹਦੇ ਨਾਲ, ਜੇ ਤੂੰ ਸੁਖੀ ਹੋ ਜਾਏ ਇੰਨਾ ਇਹ ਵੀ ਸਾਂਭ ਲੈ, ਰੋਟੀਆਂ ਤੋਂ ਉਹੀ ਦੋ ਖਾਏਗਾ, ਪਹਿਨੇਗਾ ਵੀ ਉਹੀ ਕੱਪੜਾ, ਰਹਿਣ ਵਾਸਤੇ ਵੀ ਇੱਕ ਮੰਜੇ ਦਾ ਥਾਂ, ਬਾਕੀ ਤਾਂ ਹੋਰ ਹੀ ਹੈ, ਤੂੰ ਇਹ ਤੇ ਮੇਰ ਕਰ ਲੈ, ਜੇ ਮੇਰ ਵਿੱਚ ਹੀ ਸੁੱਖ ਹੈ ਕੁਛ। ਇੰਨੀ ਗੱਲ ਜਦੋਂ ਕਹੀ ਉਹ ਰਾਜਾ ਬੜਾ ਸਿਆਣਾ ਸੀ, ਉਹਨਾਂ ਮਹਾਤਮਾ ਜੋ ਉਹਦੇ ਭਾਈ ਸੀ ਉਹਨਾਂ ਦੇ ਕਹੇ ਅਨੁਸਾਰ ਚੱਲਦਾ ਸੀ। ਉਹਨੂੰ ਕਹਿਣ ਲੱਗੇ ਦੱਸੋ ਮਹਾਰਾਜ, ਕਹਿਣ ਲੱਗੇ ਬਸ ਇਸੇ ਗੱਲ ਦੀ ਲੋੜ ਸੀ। ਸੋ ਉਹਨੂੰ ਵੀ ਸਾਰੀ ਗੱਲ ਦੱਸੀ। ਉਹਨਾਂ ਚੌਹਾਂ ਨੇ ਕਹਿਣਗੇ ਅਸੀਂ ਤੇਰੇ ਪ੍ਰਾਣ ਹਾਂ, ਸਾਡੀ ਮਾਤਾ ਦਾ ਪ੍ਰਣ ਸੀ ਵੀ ਜਿਹੜਾ ਬੱਚਾ ਮੇਰੀ ਕੁੱਖ ਵਿੱਚ ਆਏਗਾ ਹੋਰ ਕਿਸੇ ਮਾਤਾ ਦੀ ਕੁੱਖ ਵਿੱਚ ਨਹੀਂ ਜਾਏਗਾ, ਨਹੀਂ ਜਨਮ ਨਹੀਂ ਤਾਰੇਗਾ। ਅਸੀਂ ਤਾਂ ਪਹਿਲਾਂ ਹੀ ਤਿਆਗੀ ਹੋ ਗਏ, ਤਿਆਗ ਹੋ ਕੇ ਬ੍ਰਹਮ ਗਿਆਨ ਹਾਸਲ ਕਰ ਲਿਆ, ਤੂੰ ਅਜੇ ਤੈਨੂੰ ਅਵਸਥਾ ਪ੍ਰਾਪਤ ਨਹੀਂ ਸੀ, ਤੈਨੂੰ ਵੈਰਾਗ ਕਰਨ ਵਾਸਤੇ ਅਸੀਂ ਇਸ ਰਾਜੇ ਨੂੰ ਆਪ ਚੜਾ ਕੇ ਲਿਆਏ ਹਾਂ। ਹੁਣ ਬੇਸ਼ੱਕ ਰਾਜ ਵੀ ਜਿਹੜਾ ਹੈ ਲੇਕਿਨ ਭਗਤੀ ਗਿਆਨ ਹਾਸਲ ਕਰਕੇ ਆਪਣਾ ਜਨਮ ਸਫਲਾ ਕਰ। ਹੁਣ ਉਹ ਵੀ ਉਹਨਾਂ ਦੀ ਸੰਗਤ ਕਰਨ ਲੱਗਾ, ਉਹ ਕਹਿਣ ਲੱਗਾ ਮੇਰੇ ਪਾਸ ਠਹਿਰ ਕੇ ਮੈਨੂੰ ਸੁੱਖ ਸਿੱਖਿਆ ਦਿੰਦੇ ਹੋ। ਹੌਲੀ 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 ਉਹ ਵੀ ਉਸ ਅਵਸਥਾ ਨੂੰ ਪ੍ਰਾਪਤ ਹੋ ਗਿਆ ਜੋ ਕਿ ਜੀਵਨ ਮੁਕਤ ਔਰ ਵਧੇ ਮੁਕਤ ਹੁੰਦੀ ਹੈ, ਜਨਮ ਸਫਲਾ ਹੋ ਗਿਆ। ਯਾਨੀ ਅਹੀਆਂ ਜਿਹੀਆਂ ਮਾਵਾਂ ਸਾਡੇ ਦੇਸ਼ ਦੇ ਵਿੱਚ ਕਿਤਨੀਆਂ ਆਈਆਂ ਹਨ, ਸਾਡਾ ਭਾਰਤ ਦੇਸ਼ ਇਸ ਗੱਲ ਵਾਸਤੇ ਕਿਤਨਾ ਉੱਚਾ ਹੈ। ਪਰ ਅਸਚਰਜ ਗੱਲ ਹੈ, ਕਿਤਨੀ ਹੋਰ ਦੂਸਰੀ ਸਾਈਡ ਨੂੰ ਸਾਡੇ ਦੇਸ਼ ਚੱਲ ਰਹੀ ਹੈ, ਬਾਹਰਲੇ ਦੇਸ਼ਾਂ ਵਿੱਚ ਉਹ ਘੱਟ ਨਜ਼ਰ ਆ ਰਹੀ ਹੈ। ਹਾਂਜੀ ਇਵਾਂ ਇਮਾਨਦਾਰੀ ਕਿੰਨੀ ਖਤਮ ਹੋ ਗਈ। ਇੰਗਲੈਂਡ ਦੀ ਇਹਨੇ ਲੰਡਨ ਵਿੱਚ ਇੱਕ ਸ਼ਹਿਰ ਦੀ ਗੱਲ ਦੱਸਦੇ ਹਨ, ਉਹਨਾਂ ਲੋਕਾਂ ਦੀ ਇਮਾਨਦਾਰੀ। ਇੱਕ ਇੱਧਰਲੀ ਲੜਕੀ ਕੋਈ ਗਈ ਉੱਧਰ, ਯਾਨੀ ਵਿਵਾਲੀ ਸੀ, ਉੱਥੇ ਥਾਂ ਥਾਂ ਤੇ ਗੁਸਲਖਾਨੇ ਬਣੇ ਹਨ, ਸਫਾਈ ਕਿਤਨੀ ਜ਼ਿਆਦਾ ਹੱਦੋਂ ਪਰੇ।
ਉੱਥੇ ਕਿਸੇ ਕਿਸਮ ਦਾ ਕੋਈ ਐਸਾ ਵੈਸਾ ਕਾਗਜ਼ ਦਾ ਇੱਕ ਰਿੰਚਿਤ ਮਾਤਰ ਟੁਕੜਾ ਵੀ ਦਿਸਦਾ ਹੁੰਦਾ ਕਿ ਚੀਜ਼ ਦਿਸਣੀ, ਇਤਨੀ ਜ਼ਿਆਦਾ ਸਫਾਈ ਹੈ। ਅਸੂਲ ਐਸੇ ਹਨ, ਇੱਕ ਕਾਰ ਦੇ ਵਿੱਚ ਚਾਰ ਤੋਂ ਜ਼ਿਆਦਾ ਕੋਈ ਨਹੀਂ ਬਿਠਾ ਸਕਦਾ, ਭਾਵੇਂ ਪੰਜੇ। ਮੈਨੂੰ ਦੱਸੇ ਦਲਜੀਤ ਸਿੰਘ, ਕਹਿੰਦੇ ਅਸੀਂ ਪੰਜ ਸਿੱਖ ਦਿਖਾ ਗਏ ਕਾਰ, ਜਾਣਾ ਸੀ ਕੋ ਥਾਂ, ਉਹ ਕਹਿੰਦਾ ਨਹੀਂ ਚਾਰ ਤੇ ਜ਼ਿਆਦਾ ਨਹੀਂ ਬਿਠਾ ਸਕਦਾ। ਮੈਂ ਕਿਹਾ ਮੈਂ ਠਹਿਰ ਤੇ ਮੈਂ ਦੂਜੀ ਜਗ੍ਹਾ, ਤੁਸੀਂ ਚੱਲੋ। ਇੱਥੇ ਤੱਕ ਉੱਥੇ ਦੇ ਅਸੂਲ ਇਉਂ ਕਰਕੇ। ਉਹ ਇੱਕ ਲੜਕੀ ਆਪਣਾ ਇੱਕ ਹਾਰ ਬੜਾ ਕੀਮਤੀ, ਉੱਥੇ ਗੁਸਲਖਾਨਾ ਸੀ, ਗੁਸਲਖਾਨੇ ਵਿੱਚ ਗਈ ਕੁਛ ਆਪਣਾ ਆਕਰਸ਼ਿਤ ਕਰਨ ਵਾਸਤੇ, ਉਹ ਇੱਕ ਖੁੰਟੀ ਤੇ ਟੰਗ ਦਿੱਤਾ, ਉਹ ਬੋਲੇ ਕਿਤੇ ਭੁੱਲ ਗਈ ਚਲੀ ਗਈ। ਕਈ ਦਿਨ ਟੰਗਿਆ ਰਿਹਾ ਉੱਥੇ ਕਿਸੇ ਨੇ ਛੇੜ, ਇੱਕ ਦਿਨ ਕੁਦਰਤੀ ਨਵਾਂ ਉੱਥੇ ਪਿਆ ਰਹਿੰਦਿਆਂ ਜਾਈਦਾ ਸੀ ਗਲ ਜਾਂਦਾ ਬੇਸ਼ੱਕ, ਜਦੋਂ ਉਹਨੂੰ ਯਾਦ ਆਉਂਦਾ ਜਿਹੜਾ ਸੀ ਉਦੋਂ ਆਪ ਚੱਕ ਕੇ ਲੈ ਜਾਂਦਾ। ਸਾਡੇ ਦੇਸ਼ ਵਿੱਚ ਐਸਾ ਨਹੀਂ ਕੋਈ ਚੀਜ਼ ਇੱਥੇ ਪੈਰੀ ਇੱਥੋਂ ਕੋਈ ਚੱਕ ਕੇ ਲੈ ਜਾਵੇ। ਇੰਨੀ ਇਮਾਨਦਾਰੀ ਉਹਨਾਂ ਲੋਕਾਂ ਵਿੱਚ ਦੇਖੋ। ਅਸੀਂ ਵੀ ਆਪਣੇ ਰਲਦੀਆਂ ਮਾਰ ਕੇ ਦੇਖੀ ਕਿ ਕੁਛ ਭਾਵੇਂ ਉੱਥੇ ਦੱਸਦੇ ਨੇ ਹੋਰ ਗੱਲਾਂ, ਉਲਟ ਉਲਟ ਕਈ ਗੱਲਾਂ ਨੇ, ਸਾਡੇ ਵੀ ਕੁਛ ਘੱਟ ਨਹੀਂ ਆਉਂਦੀਆਂ ਗੱਲਾਂ ਦਾ। ਇਹੋ ਕਰਕੇ ਇਹ ਗੱਲਾਂ ਹੋਰ ਇਸ ਵਾਸਤੇ ਆਓ। ਰਾਣੀ ਮੰਦਾਲ ਸਾਹਿਬ ਅਨੇਹਾ ਜਪਣ ਇਹ ਨਹੀਂ ਮੇਰਾ ਪੂਰਾ ਬੀਤ ਰਾਜ ਵੀ ਹੋਈਆਂ ਗਾਰਗੀ ਨਾਮ ਕਰਕੇ ਇੱਕ ਰਾਜ ਪੰਡਿਤ ਦੀ ਲੜਕੀ ਸੀ। ਰਾਜਿਆਂ ਦੇ ਅੱਗੇ ਪੰਡਿਤ ਰੱਖੇ ਹੁੰਦੇ ਸੀ, ਉਹ ਧਾਰਮਿਕ ਵਿਦਿਆ ਦਿੰਦੇ ਹੁੰਦੇ। ਰਾਜਿਆਂ ਨੂੰ, ਜਿੱਥੋਂ ਉਹਨੂੰ ਰਾਜਨੀਤੀ ਵੀ ਦੀ ਵਿੱਦਿਆ ਵੀ ਮਿਲਦੀ ਔਰ ਭਜਨ ਬੰਦਗੀ ਦੀ ਵਿੱਦਿਆ ਵੀ ਮਿਲਦੀ, ਦੋਵੇਂ ਗੱਲਾਂ ਕਰ ਦਿੱਤਾ ਪੂਰਾ ਰਾਜ ਹੋ ਸਕਦਾ ਹੁੰਦਾ ਹੈ। ਧਰਤੀ ਤੋਂ ਬਿਨਾਂ ਤਾਂ ਠੀਕ ਠੀਕ ਰਾਜ ਹੋ ਹੀ ਨਹੀਂ ਸਕਦਾ, ਕੋਈ ਜ਼ੋਰ ਲਗਾ ਲਈ ਚਾਹੇ ਇਨਸਾਫ ਹੀ ਨਹੀਂ ਹੋ ਸਕੇਗਾ। ਸਵੇਰ ਕਰਕੇ ਗਾਰਗੀ ਨੂੰ ਰਾਜਾ ਨੇ, ਯਾਨੀ ਰਾਜ ਪੰਡਿਤ ਨੇ ਆਪਣੀ ਲੜਕੀ ਨੂੰ ਪੜ੍ਹਾਇਆ, ਉਸ ਨੂੰ ਪੜ੍ਹ ਕੇ ਵੈਰਾਗ ਹੋ ਗਿਆ। ਬਹੁਤ ਸਾਰੇ ਜੋ ਪੜ੍ਹਾਏ ਤੇ ਵੈਰਾਗ ਹੋ ਕੇ ਉਸਨੇ ਸੋਚਿਆ, ਅਸ਼ਚਰਜ ਗੱਲ ਹੈ, ਮਨੁੱਖਾਂ ਦੇ ਮਸਾਂ ਮਸਾਂ ਹਾਸਲ ਹੋਇਆ, ਇਸ ਨੂੰ ਪਾ ਕੇ ਜੇ ਪਰ ਪਦਵੀ ਨੇ ਹਾਸਲ ਕੀਤੀ ਹੈ ਤਾਂ ਫਾਇਦਾ ਹੀ ਕੀ ਹੈ, ਫਿਰ ਉਸੀ 84 ਦੇ ਚੱਕਰ ਵਿੱਚ ਜਾ ਕਰੇ, ਉਸੇ ਨਰਕ ਵਿੱਚ ਜਾ ਕਰੇ, ਇਹਦਾ ਫਾਇਦਾ ਕੀ ਹੈ। ਇਸ ਕਰਕੇ ਫਿਰ ਉਸਨੇ ਮਾਨਵਤਾ ਦੇ ਦੁੱਖ ਵਿਚਾਰੇ, ਪਹਿਲੇ ਦੀ ਜਦੋਂ ਲੜਕੀ ਜੰਮਦੀ ਹੈ ਸਾਡੇ ਦੇਸ਼ ਦੇ ਲੋਕਾਂ ਨੇ ਪੱਥਰ ਜੰਮਿਆ ਹੈ, ਪਸੰਦ ਨਹੀਂ ਕਰਦੇ ਹਨ, ਪਹਿਲੀ ਗੱਲ। ਦੂਜੀ, ਉਤਨੀ ਅੱਛੀ ਪਰਵਰਿਸ਼ ਨਹੀਂ ਕਰਦੇ ਲੜਕੀ ਦੀ ਜਿਤਨੀ ਲੜਕਿਆਂ ਦੀ ਹੋਣੀ ਚਾਹੀਦੀ ਕਰਦੇ ਹਨ, ਦੂਜੀ ਗੱਲ ਇਹ ਆ ਗਈ। ਤੀਜੀ ਗੱਲ, ਜੋ ਲੜਕੀ ਥੋੜੀ ਜਿਹੀ ਸ਼ੈਣੀ ਹੋ ਜਾਂਦੀ ਉਹਦੀ ਲਾਠੀ ਅੱਕਣੀ ਸ਼ੁਰੂ ਕਰ ਦਿੰਦੇ ਨਾਂ ਨੂੰ ਬਦਨਾਮ। ਚੌਥੀ ਗੱਲ, ਫਿਰ ਲੜਕੀ ਦਾ ਆਪਣਾ ਕੋਈ ਅਖਤਿਆਰ ਨਹੀਂ, ਕਿਸੇ ਤਾਂ ਕਿੱਥੇ ਵੇਚਿਆ ਕੋਈ। ਪਹਿਲੇ ਸਮੇਂ ਸਾਡੇ ਦੇਸ਼ ਦੇ ਵਿੱਚ ਨਾਈ ਦੇ ਬਾਹਮਣ ਢੂੰਡਦੇ ਹੁੰਦੇ ਸੀ ਲੜਕਾ, ਕਿਤੇ ਘਰੇ ਅਨੁਸਾਰ ਦੀ ਕਿਸੇ ਦੀ ਕੋਈ ਜ਼ਰੂਰਤ ਨਹੀਂ ਸੀ, ਕੋਈ ਨਹੀਂ ਸੀ ਮਾਲਕ ਕੁਛ ਕਹਿ ਸਕਦੇ ਐਸਾ ਸੀ। ਲੇਕਿਨ ਅੱਜ ਸਵਾਲ ਹੋਰ ਹੋ ਗਿਆ, ਅੱਜ ਸਾਡੇ ਲੋਕਾਂ ਨੇ ਵੱਡੇ ਵੱਡੇ ਮੂੰਹ ਅੱਡੇ ਹੋਏ ਹਨ, ਕਿਤਨੇ ਗਲਤ ਤਰੀਕੇ ਹਨ। ਚਾਹੀਦਾ ਹੈ ਲੜਕੀ ਦਾ ਇਕਤਾਨ ਕਰਨਾ, ਲੜਕੇ ਵਾਲੇ ਨੂੰ ਚਾਹੀਦਾ ਮੈਂ ਪੁੱਛਣ ਲਵਾਂ ਗੁਰਦੁਆਰੇ ਪਹੁੰਚ ਕੇ, ਇਹ ਆਪਣੇ ਮੰਦਿਰ ਕਿਸੇ ਹੋਰ ਧਰਮ ਮੰਦਿਰ ਵਿੱਚ ਪਹੁੰਚ ਕੇ ਅਰਦਾਸ ਹੋ ਜਾਵੇ, ਬਸ ਕਿਤਨਾ ਕਰ, ਕਿਤਨਾ ਸੁਖੀ ਹੋ ਜਾਏ, ਨਾ ਉਹਨਾਂ ਦਾ ਪੈਸਾ ਲੱਗੇ ਨਾ ਉਹਨਾਂ ਦਾ ਲੱਗੇ, ਇਹ ਅਸੂਲ ਹੋਣੇ ਚਾਹੀਦੇ। ਪਰ ਇਸ ਤੋਂ ਉਲਟ ਹੈ ਗੱਲ ਹੋ ਰਹੀ, ਬੜੇ ਬੜੇ ਆਦਿ ਆਉਂਗੇ, ਈਦੇ ਆਉਂਗੇ, ਰਿਸ਼ਤਾ ਬਣ ਜਾਂਦੀਆਂ ਨਾ, ਆਏ ਕਿੰਨਾ ਦੁੱਖ ਦੀ ਗੱਲ ਹੈ, ਹੈਰਾਨੀ ਦੀ ਗੱਲ। ਜਿਹਨੇ ਲੜਕੀ ਨੂੰ ਪਾਲ ਪੋਸ਼ ਕੇ ਪੜ੍ਹ ਪੜ੍ਹਾ ਕੇ ਇਤਨਾ ਤੁਹਾਡੇ ਹਵਾਲੇ ਕਰ ਰਹੇ ਨੇ, ਉਹ ਤਾਂ ਹੋਰ ਵੀ ਤੁਸੀਂ ਆ ਸਕਦੇ ਹੋ। ਅਸ਼ਚਰਜ ਗੱਲ ਹੈ ਕਿ ਉਹਦੇ ਨਾਲ ਰੱਜ ਜਾਓਗੇ ਤੁਸੀਂ ਜੇ ਪਹਿਲੀ ਮਾਂ ਨਾ ਰੱਜੇ। ਕਿਤਨੀ ਬੇਸੰਤੋਖੀ ਛਾ ਗਈ ਸਾਡੇ ਦੇਸ਼ ਦੇ ਵਿੱਚ, ਇਕਣੇ ਛੋਟੇ ਛੋਟੇ ਨੇ ਵੱਡੇ ਵੱਡੇ ਘਰਾਣਿਆਂ ਦੀਆਂ ਹਾਲਤਾਂ ਹੋ ਰਹੀਆਂ ਹਨ। ਖੈਰ, ਫਿਰ ਉਸ ਲੜਕੀ ਨੇ ਗਾਰਗ ਨਹੀਂ ਸੋਚਿਆ, ਫਿਰ ਪਤਾ ਨੀ ਕਿੱਥੇ ਮਾਂ ਪਿਓ ਆ, ਤੇ ਇਹ ਨੀ ਇਸ਼ਤਿਹਾਰ ਹੈ। ਖੈਰ, ਜੇ ਕੋਈ ਚੰਗਾ ਘਰ ਮਿਲ ਜਾਏ ਫਿਰ ਤਾਂ ਕੁਛ ਸੁੱਖ ਵੀ ਹੈ, ਕਈ ਦਫ਼ਾ ਐਸਾ ਹੁੰਦਾ ਹੈ ਉਹਨਾਂ ਦੇ ਖਿਆਲਾਤ ਨਹੀਂ ਮਿਲਦੇ ਹਨ, ਫਿਰ ਤਾਂ ਨਰਕ ਬਣ ਗਿਆ। ਇਸ ਕਰਕੇ ਇਹ ਵੀ ਦੁੱਖ ਹੈ, ਭਲਾ ਮੰਨ ਲਓ ਕੁਛ ਦੇਰ ਵਾਸਤੇ ਉਹ ਅਜੇ ਘਰ ਤੇ ਹਮ ਖਿਆਲ ਆਦਮੀ ਮਿਲ ਗਿਆ, ਉਹ ਜਿਹੀ ਹੋਰ ਫੈਮਿਲੀ ਮੈਂਬਰਸ ਮਿਲ ਗਏ ਤਾਂ ਕੁਛ ਸੁੱਖ ਵੀ ਹੈ, ਜੇ ਲੜਕਾ ਬਾਲਾ ਨਾ ਹੋਵੇ ਤਾਂ ਕਿਤਨਾ ਦੁੱਖ ਹੈ। ਜੇ ਲੜਕਾ ਹੋਏ, ਇੱਕ ਹੋਇਆ, ਦੋ ਹੋਇਆ, ਚਾਰ, ਹਮੇਸ਼ਾ ਸਰੀਰ ਗੰਦਾ ਮੇਲਾ ਰਹਿੰਦਾ ਹੈ, ਤੇ ਇਸ ਤੋਂ ਇਲਾਵਾ ਪ੍ਰਭੂ ਦੀ ਬੰਦਗੀ ਕਰਨ ਵਾਸਤੇ ਵਕਤ ਕਿਹੜਾ ਮਿਲ ਸਕਦਾ ਹੈ, ਉਹਨਾਂ ਵਿੱਚ ਹੀ ਉਲਝ ਜਾਈਦਾ। ਫਿਰ ਫਿਰ ਜਦੋਂ ਬੱਚੇ ਤਗੜੇ ਹੋਏ, ਕੋਈ ਬਿਮਾਰ ਹੈ, ਕੋਈ ਪੜ੍ਹ ਪਾਉਣਾ ਹੈ, ਕਿਸੇ ਨੂੰ ਫੀਸਾਂ ਦੇਣੀਆਂ, ਕੱਪੜੇ ਨਹੀਂ ਹਨ, ਕਿਤਾਬਾਂ ਨਹੀਂ ਹਨ, ਰੁਪਏ ਨਹੀਂ ਹਨ, ਆਹ ਨਹੀਂ ਹੈ, ਵਾਹ ਨਹੀਂ ਹੈ, ਹੋਰ ਵੱਡੇ ਹੋ ਜਾਂਦੇ, ਵੱਡੀਆਂ ਕਲਾਸਾਂ ਵਿੱਚ ਜਾ ਕੇ ਜਦੋਂ ਥੋੜੇ ਜਿਹੇ ਅੱਜ ਸਾਡੀ ਦੇਸ਼ ਦੀ ਹਾਲ ਯੁਵਾ ਅਵਸਥਾ ਵਿੱਚ ਪਹੁੰਚਦੇ, ਦਿਮਾਗ ਖਰਾਬ ਹੋ ਜਾਂਦੇ ਹਨ। ਇਹਨੂੰ ਚੰਗੀ ਸੰਗਤ ਨਹੀਂ ਮਿਲਦੀ, ਜੈਸੀ ਸੰਗਤ ਵੈਸੀ ਰੰਗਤ ਮਿਲਦੀ ਹੈ। ਸਤਸੰਗ ਦੇ ਦਿਨ ਸੋ ਵਿਚਾਰ ਪ੍ਰਾਪਤ ਹੁੰਦੇ ਹਨ, ਉਹਨਾਂ ਨਾਲ ਸੁਕਰਮਾਂ ਵਿੱਚ ਪ੍ਰਵਿਰਤੀ ਹੁੰਦੀ ਹੈ, ਚੰਗੇ ਪਾਸੇ ਲੱਗਦਾ, ਸੁਖੀ ਹੋ ਜਾਂਦਾ ਹੈ। ਪਰ ਕੁਸੰਗ ਦੁਆਰਾ ਖੋਟੇ ਵਿਚਾਰ ਮਿਲਦੇ ਹਨ, ਖੋਟੇ ਵਿਚਾਰਾਂ ਦੁਆਰਾ ਇਸ ਨੂੰ ਖੋਟੇ ਕੰਮਾਂ ਵਿੱਚ ਪ੍ਰਵਿਰਤੀ ਹੁੰਦੀ ਹੈ, ਖੋਟੇ ਕੰਮ ਕਰਦਾ। ਅਸੀਂ ਦੇਹ ਨੂੰ ਬਚਪਨ ਵਿੱਚ ਹੀ ਰੋਗ ਖੜੇ ਕਰ ਲੈਂਦੇ, ਜਿਹਨਾਂ ਦੀ ਸਾਰੀ ਜ਼ਿੰਦਗੀ ਰਾਜੀ ਹੋਣ ਦੀ ਆਸ ਨਹੀਂ ਹੁੰਦੀ, ਨਰਕ ਬਣ ਗਏ ਇੱਥੇ। ਖੈਰ, ਐਸਾ ਸੁਝੇ ਭਲੋ ਮੰਨ ਲਓ, ਬੱਚੇ ਵੀ ਹੋ ਗਏ ਤੇ ਵੱਡੇ ਹੋ ਗਏ, ਕੋਈ ਲਾਇਕ ਹੈ ਕੋਈ ਨਾ ਲਾਇਕ ਹੈ, ਉਹ ਦੁੱਖ ਬਣੇ ਹੀ ਰਹਿੰਦਾ, ਕਲਪਨਾ ਬਣੀ ਹੀ ਰਹਿੰਦੀ ਹੈ। ਫਿਰ ਵਿਆਹ ਸ਼ਾਦੀਆਂ ਉਹਨਾਂ ਦੀਆਂ ਕਰਦੀਆਂ ਹੋ ਗਈ, ਜਦੋਂ ਸਿਆਣੇ ਹੋ ਜਾਂਦੇ ਹਨ ਕਿਹੜਾ ਸੇਵਾ ਕਰਦਾ, ਕਹਿੰਦੇ ਨੇ ਇਹ ਬੁੱਢੇ ਨੂੰ ਪਰਾਂ ਡੰਗਰਾਂ ਵਾਲੇ ਸਿੱਟੋ, ਵੇਲੇ ਤੇ ਰੋਟੀ ਨਹੀਂ, ਕੁਛ ਨਹੀਂ, ਮਤਲਬ ਦੀ ਚੀਜ਼ ਨਹੀਂ, ਦਵਾਈ ਨਹੀਂ, ਬੂਟੀ ਨਹੀਂ, ਕਿਸੀਆਂ ਸਾਡੇ ਦੇਸ਼ ਵਿੱਚ ਕਿੰਨੀ ਬੁਰੀ ਹਾਲਤ ਹੈ। ਜਿਸ ਨੇ ਸਾਰੀ ਜ਼ਿੰਦਗੀ ਉਸ ਘਰ ਦਾ ਖੁਦਾ ਬਣ ਕੇ ਇੰਨਾ ਕੁਛ ਘਰ ਦਾ ਬਣਾਇਆ, ਉਸਦਾ ਇਹ ਕੁਛ ਕਰਨਾ ਬੱਚਿਆਂ ਨੇ, ਕਿੰਨੀ ਕਿੰਨਾ ਅਨਰਥ ਹੈ। ਫਿਰ ਉਹਨਾਂ ਦੇ ਵਾਸਤੇ ਉਹਨਾਂ ਦੇ ਬੱਚੇ ਕੀ ਕਰਨਗੇ, ਉਹ ਹਜੇ ਉਹ ਕਰਨਗੇ। ਤਾਂ ਜਿਹੜਾ ਸੁੱਖ ਚਾਹੁੰਦਾ ਹੈ ਆਪਣੇ ਵਾਲਦੈਨ ਨੂੰ ਸੁੱਖ ਦੇਵੇ, ਫਿਰ ਤੁਸੀਂ ਜ਼ਿਆਦਾ ਸੇਵਾ ਕਰਨੀ ਚਾਹੀਦੀ ਹੈ, ਉਹਨੂੰ ਸੁਖੀ ਰੱਖਣਾ ਚਾਹੀਦਾ ਹਰ ਤਰੀਕੇ ਤੇ, ਕਿਉਂਕਿ ਸਰੀਰ ਬਿਰਧ ਹੋ ਕੇ ਕਮਜ਼ੋਰ ਹੋ ਜਾਂਦਾ ਹੈ, ਕੰਮ ਕਰਨ ਦੇ ਲਾਇਕ ਨਹੀਂ ਰਹਿੰਦਾ ਹੈ, ਜੇ ਉਹ ਫਿਰ ਬਿਦਾਦਰੀ ਕਰਦੇ ਮਨ ਪਾਉਂਦੀ ਉਹਨੂੰ ਖੁਰਾਕ ਲੈਣ ਦੇਵੇ, ਮਨ ਪਾਉਂਦਾ ਦਵਾਈ ਬੂਟੀ ਕੁਛ ਹੋਰ ਨਾ ਮਿਲੇ, ਨਰਕ ਨੀ ਤੇ ਹੋਰ ਕੀ ਹੈ? ਫਿਰ ਉਹਦੀਆਂ ਬਦਦੁਆ ਮਿਲਣਗੀਆਂ, ਉਹ ਬਦਦੁਆ ਅੱਗੇ ਜਾ ਕੇ ਉਸ ਨੂੰ ਵੀ ਉਹ ਜਿਹੀ ਕਰਨਗੀਆਂ, ਉਹਦੇ ਨਾਲ ਵੀ ਉਹ ਜਿਹਾ ਸਰੂਪ ਪੈਦਾ ਹੋਵੇ ਜਿਹੜਾ ਇਹ ਆਪਣੇ ਬਾਪ ਨਾਲ ਕਰ ਰਿਹਾ ਹੈ। ਕਦੇ ਚਾਹੀਦੇ ਬਜ਼ੁਰਗਾਂ ਦੀ ਸੇਵਾ ਕਰ, ਜਿਵੇਂ ਲੜਕੀ ਨੇ ਸੋਚਿਆ ਵੱਡਿਆ ਹੋਇਆ ਫਿਰ ਇਹ ਹਾਲਤਾਂ ਹੁੰਦੀਆਂ ਹਨ। ਬਹੁਤ ਕੁਝ ਜ਼ਿੰਦਗੀ ਨਰਕ ਹੋਗੀ, ਜਿਸ ਰਾਸਤੇ ਮਨੁੱਖਾਂ ਦੇ ਮਿਲੀ ਹੈ ਉਹ ਗਮ ਸਿੱਧ ਨਾ ਹੋ ਸਕਿਆ। ਅਵਨ ਤੋਂ ਇੱਕ ਕੋ ਆਇਆ ਜਨਮ ਤਮੋਏ ਮੋਹਣੀ, ਆਇਆ ਦੇਸ਼ ਵਾਸਤੇ। ਪਰ ਆ ਗੱਲ ਹੈ, ਇਹ ਜੇ ਵਿਚਾਰ ਸੁਣ ਕੇ ਗ੍ਰੰਥਾਂ ਵਿੱਚੋਂ ਗਾਰਗੀ ਨੂੰ ਬੇਹਾਗ ਹੋ ਜਾਂਦਾ ਹੈ। ਆਪਣੀ ਮਾਤਾ ਨੂੰ ਕਹਿੰਦੀ ਮੈਂ ਸ਼ਾਦੀ ਨਹੀਂ ਕਰਾਉਣੀ, ਮੈਂ ਇਸ ਚਿੱਤਰ ਵਿੱਚ ਨਹੀਂ ਪੈਣਾ, ਮੈਂ ਇਸ ਨਰਕ ਵਿੱਚ ਨਹੀਂ ਪੈਣਾ ਜੋ ਕ੍ਰਿਸ਼ਨ ਨਰਕ ਹੈ। ਪਰ ਕ੍ਰਿਸ਼ਤੀ ਇਸ ਗੱਲ ਨੂੰ ਬਰਦਾਸ਼ਤ ਕਰਦੇ ਪਹੁੰਚਾਉਂਦਾ ਹੈ, ਐਸਾ ਮੰਨ ਹੀ ਨਹੀਂ ਸਕਦਾ ਕੋਈ ਕੋਈ ਹੋਵੇ, ਸ਼ਾਇਦ ਕੋਈ ਗੁਰਮੁਖ ਇਸ ਗੱਲ ਨੂੰ ਮੰਨ ਲੇ, ਕੋਈ ਨਹੀਂ ਚਾਹੁੰਦਾ। ਉਹ ਕਹਿੰਦੇ ਕਦੋਂ ਇਸ ਨੂੰ ਬਾਤ ਸਿੱਖੀਏ, ਭਾਵੇਂ ਇਹ ਦੁਖੀ ਰਹੇ ਸੁਖੀ ਰਹੇ ਪੁੱਛ ਰਹੇ, ਇਹ ਹੈ ਤੋ ਉਸਨੂੰ ਵੈਰਾਗ ਹੋ ਗਿਆ। ਮਨ ਵੈਰਾਗ ਦਰਸ਼ਨ ਸਹੇਲੜੀ ਰੂਹ ਯਾਨੀ ਜੀਵਾਤਮਾ ਔਰ ਦੇਹ ਦੋ ਹਿੱਸੇ ਹਨ। ਇਨਸਾਨ ਕੀ ਹੈ? ਜੀਵਾਤਮਾ। ਦੇਹ ਕੁਛ ਦੇਰ ਵਾਸਤੇ ਮਿਲੀ ਹੋਈ ਹੈ, ਇਹ ਤੋਂ ਪੁੱਛ ਜਾਣੀ ਹੈ ਸਮੇਂ ਦੇ ਅਨੁਸਾਰ। ਦੋਨਾਂ ਦਾ ਸੰਵਾਦ ਦਰਸਾਇਆ ਇੱਥੇ। ਟੀਚਰ ਵਸੇ ਸਹੇਲੜੀ ਜਿਚਰ ਸਾਥੀ ਨਾਲ, ਦੇਹ ਓਨੀ ਦੇਰ ਤੱਕ ਸੌਖੀ ਵਸਦੀ ਹੈ ਜਿੰਨੀ ਦੇਰ ਤੱਕ ਇਹਦੇ ਵਿੱਚ ਜੀਵਾਤਮਾ ਰੂਪੀ ਸਾਥੀ ਹੈ। ਜਾਂ ਸਾਥੀ ਉੱਠ ਚੱਲਿਆ ਤਾਂ ਤਨਖਾਹ ਪੂਰਾ, ਜਾਂ ਜੀਵਾਤਮਾ ਦੇਹ ਚੋਂ ਨਿਕਲ ਗਿਆ ਤਾਂ ਇਹ ਹਾਕ ਵਿੱਚ ਰੁੜ ਜਾਂਦੇ। ਇਸ ਨੂੰ ਪ੍ਰੇਤ ਕਹਿ ਕੇ ਪੁਕਾਰਨ ਲੱਗ ਪੈਂਦੇ, ਉਹੀ ਕਰਦੇ ਰਾਤ ਬੜੀ ਮੁਸ਼ਕਿਲ ਨਾਲ ਲੰਘਾਉਂਦੇ। ਮਨ ਭਾਈ ਰਾਤ ਪਿਆ ਦਰਸ਼ਨ ਦੇਖਣੇ ਕਾ ਚਾਓ ਤਨ ਸੋ ਤੇਰਾ ਥਾਨ, ਜਿੱਥੇ ਰਸਿਆ ਕੰਤ ਘਰ ਜੀਓ ਜੀਓ ਸਭ ਕਹਾ, ਜਾਂ ਉੱਠੀ ਚਲ ਸੀ ਕੰਤ ਪੈ ਤਾਂ ਕੋਈ ਨਾ ਪੁੱਛੇ ਤੇਰੀ ਬਾਤ, ਪੇਵ ਕਰੇ ਸਭ ਸੇਵ ਨੂੰ ਸੋਹਰੜੇ ਸੁਖ ਵਸ ਗੁਰ ਮਿਲ ਜੱਜ ਆਚਾਰ ਸਿੱਖ, ਤੁਧ ਕਦੇ ਨਾ ਲਾਗੇ ਦੁੱਖ ਸਭਨੀ ਸਹੁਰੇ ਵੰਜਣ ਸਭ ਮੁਕਲਾਉਣ ਹਾਰ, ਨਾਨਕ ਧਨ ਸੁਹਾਗੇ ਨਿਛੋ ਨਾਲ। ਲਾੜਕੀ ਨੂੰ ਵੈਰਾਗ, ਉਸਨੇ ਮਾਤਾ ਨੂੰ ਕਹਿ ਦਿੱਤਾ ਮਾਤਾ ਜੀ ਮੇਰੀ ਸ਼ਾਦੀ ਨਹੀਂ ਕਰੇ। ਸਾਸ ਨੂੰ ਵਿਦਿਆ ਦਾ ਫਲ ਇਹੀ ਹੈ, ਉਹ ਦਿਲ ਵਿੱਚ ਬੈਠ ਕੇ ਦਿਮਾਗ ਚ ਬੈਠ ਕੇ ਉਸਤੇ ਅਮਲ ਕਰਕੇ ਜਨਮ ਸਫਲਾ ਕੀਤਾ ਜਾਵੇ। ਉਹੀ ਪੜਿਆ ਸੋਈ ਸੋਪਨ ਸੋ ਪੜਿਆ ਬਿਨਾ ਜਿਹਨਾਂ ਕਮਾਣਾ ਨਾ, ਕੋਈ ਜੇ ਵਿਦਿਆ ਪੜ ਕੇ ਉਸਤੇ ਅਮਲ ਨਾ ਕੀਤਾ ਕੀ ਫਾਇਦਾ ਤੁਹਾਡੇ ਥੋੜੇ ਪੜੇ ਹੁੰਦੇ। ਇਉਂ ਕਰਕੇ ਜੇ ਬਹੁਤ ਸਾਰੀ ਵਿਦਿਆ ਪੜ੍ਹੀ ਹੈ ਖੋਤਿਆਂ ਤੇ, ਭਾਵੇਂ ਮਨਾ ਚੰਗੇ ਚੰਗੇ ਪੁਸਤਕਾਂ ਦਾ ਭਾਅ ਰੱਖ ਦੋ, ਖੋਤੇ ਨੂੰ ਕੀ ਫਾਇਦਾ ਹੋਇਆ? ਇਹ ਤਦੇ ਕਿਸੇ ਮੌਕੇ ਨਾਰਦ ਨੂੰ ਕਿਹਾ ਸੀ ਨਾ ਸੰਕਾਤਕਾਂ ਨੇ, ਕਹਿੰਦੇ ਆਹ ਪੁਸਤਕਾਂ ਦਾ ਗਧਾ ਹੁੰਦਾ ਹੈ, ਕਹਿੰਦੇ ਇਤਨੀ ਵਿਦਿਆ ਪੜ੍ਹਿਆ ਸੀ ਸਿਰ ਤੇ ਪੁਸਤਕਾਂ ਚੱਕੀਆਂ ਸਨ। ਕਹਿਣ ਲੱਗਿਆ ਜਿਹੜਾ ਇਹਦਾ ਤੱਤ ਹੈ ਪੁਸਤਕਾਂ ਦਾ, ਉਹ ਤਾਂ ਕੱਢਿਆ ਨੀ, ਇਹਨੂੰ ਚੱਕੀ ਫਿਰਦਾ ਜਿਵੇਂ ਖੋਤਾ ਚੱਕੀ ਫਿਰਦਾ, ਹੋਰ ਕੀ ਪੁਸਤਕਾਂ ਗਧਾ ਨਾ ਹੋਇਆ ਤੂੰ? ਉਹ ਕੀ ਚਾਰ ਗੱਲਾਂ ਕਰਮ ਪਾਠਨਾ ਗਾਨ ਗਿਆਨ ਵਿਗਿਆਨ ਇਹ ਨਿਕਲ ਗਿਆ ਕਰੋੜਾਂ ਗ੍ਰੰਥਾਂ ਵਿੱਚ। ਇਨਸਾਨ ਬੁਰੇ ਕੰਮ ਛੱਡ ਕੇ ਸ਼ੁਭ ਕਰਮਾਂ ਵਿੱਚ ਪ੍ਰਗਟ ਹੋਵੇ, ਪ੍ਰਭੂ ਦੀ ਭਗਤੀ ਕਰੇ, ਭਜਨ ਕਰਕੇ ਮਨ ਨੂੰ ਇਕਾਗਰ ਕਰੇ, ਤੇ ਜੀਵਨ ਦੀ ਏਕਤਾ ਨੂੰ ਪਹਿਚਾਣੇ, ਮਿਲ ਕੇ ਉਹਦੇ ਵਿੱਚ ਅਸਤਿਤਵ ਕੇ ਲਿਵਲੀਨ ਹੋ ਕੇ ਜਨਮਾਂ ਦੇ ਸਾਰੇ ਦੁੱਖਾਂ ਤੋਂ ਬਰੀ ਹੋ ਜਾਏ। ਇਹ ਚਾਰ ਗੱਲਾਂ ਕਰੋੜਾਂ ਗ੍ਰੰਥਾਂ ਦਾ ਸਾਰ ਹੈ। ਕਜਣੀਆਂ ਤਾਂ ਇਹ ਹਨ, ਇੱਕ ਪਰਾ ਵਿਦਿਆ ਹੈ, ਇੱਕ ਸਾਸਿਕ, ਇੱਕ ਅਪਰਾ ਵਿਦਿਆ ਹੈ। ਬਾਹਰਲੀ ਵਿਦਿਆ ਬਹੁਤ ਦੁਨੀਆਂ ਪੜ੍ਹੀ ਹੈ, ਲੇਕਿਨ ਤੱਤ ਵਿਦਿਆ ਤੋਂ ਬਿਨਾਂ ਜਿਹਨਾਂ ਦੀ ਆਤਮਾ ਵਿੱਚ ਅਸਤਿਤਵ ਹੋਈ ਹੈ, ਉਸ ਵਿਦਿਆ ਤੋਂ ਬਿਨਾਂ ਆਤਮਾ ਵਿੱਚ ਇਹ ਗ੍ਰੰਥ ਅਸਤਿਤ ਨਹੀਂ ਕਰਦੇ, ਉਲਟੇ ਅਵਮਾਨ ਦੇ ਕਾਰਨ ਬਣ ਜਾਂਦੇ ਹਨ। ਜਿਵੇਂ ਸਮੁੰਦਰ ਦਾ ਪਾਣੀ ਪੀਂਦੇ ਹਾਂ ਅਸੀਂ ਸਾਰ ਲੱਗ ਜਾਂਦੇ ਹਨ ਆਦਮੀ ਨੂੰ, ਕੋਈ ਪਾਣੀ ਉੜ ਕੇ ਭਾਵ ਬਣ ਜੇ ਬਦਲ ਬਣ ਫਿਰ ਪਾਣੀ ਵਰਦਾ, ਉਸਨੂੰ ਪੀਓ ਅੱਛਾ ਸੁਣ ਦਿੰਦਾ ਹੈ। ਇਸ ਕਰਕੇ ਇਹ ਵਿਦਿਆ ਜਿਹੜੀ ਹੈ ਗੁਰਮੁਖ ਦੁਆਰਾ ਇਸ ਦਾ ਜਨਮ ਸਫਲਾ ਕਰਦੀ ਹੈ, ਇਸ ਨੂੰ ਹੋਂ ਪੈਦਾ ਕਰਕੇ ਸਗਾਂ ਬਹੁਤਾ ਹੋਮੇ ਦੇ ਬੰਧਨਾਂ ਵਿੱਚ ਜਕੜ ਦਿੱਤਾ। ਕਹਿੰਦੇ ਪਰਾ ਵਿਦਿਆ ਉਹ ਹੈ ਮਹਾਤਮਾ ਜਿਸ ਵਸਤ ਦਾ ਰੂਪ ਹੈ ਕੋਈ ਨੀ ਉਸਨੂੰ ਉਹ ਮਹਾਤਮਾ ਹੀ ਅਨੁਭਵ ਕਰਵਾ ਸਕਦੇ ਨੇ ਜਿਗਿਆਸੂ ਨੂੰ ਅਧਿਕਾਰੀ ਨੂੰ ਜਿਹੜੇ ਆਪ ਉਸ ਦੇ ਵਿੱਚ ਅਧਿਕਾਰੀ ਨੂੰ ਜਿਹੜੇ ਆਪ ਉਸ ਦੇ ਵਿੱਚ ਅਸਤਿਤ ਹੋਏ ਹਨ ਰੂਪ ਰੇਖਾ ਰੂਪ ਨਾ ਰੇਖ ਨਾ ਰੰਗ।